ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਹਾਂਜੀ, ਕਿੱਦਾਂ ਪੰਜਾਬੀਓ? ਆਸ ਕਰਦੀ ਹਾਂ ਤੁਸੀਂ ਸਾਰੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਤੇ ਸੁਣ ਰਹੇ ਹੋਵੋਗੇ ਜੀ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ, ਜਿਹਨੂੰ SBS ਦੇ ਮੈਲਬਨ ਸਟੂਡੀਓ ਤੋਂ ਲਾਈਵ ਲੈ ਕੇ ਆ ਰਹੀ ਹਾਂ ਮੈਂ ਸ਼ਾਇਨਾ ਕਾਲਰਾ। ਅੱਜ ਦਿਨ ਹੈ ਜੀ ਬੁੱਧਵਾਰ, ਤੇ ਕੋਈ ਐਸਾ ਵੈਸਾ ਬੁੱਧਵਾਰ ਨਹੀਂ ਹੈ। ਅੱਜ ਦਿਨ ਹੈ ਫੈਡਰਲ ਬਜਟ, ਯਾਨੀ ਕਿ ਸੰਘੀ ਬਜਟ ਦੇ ਅਗਲਾ ਦਿਨ। ਕੱਲ੍ਹ ਰਾਤ ਨੂੰ ਫੈਡਰਲ ਬਜਟ ਜੇ ਤੁਸੀਂ ਸੁਣਿਆ ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ, ਤੇ ਜੇ ਤੇ ਤੁਸੀਂ ਨਹੀਂ ਸੁਣਿਆ ਦੇਖਿਆ ਬਜਟ ਤਾਂ ਵੀ ਅੱਜ ਦਾ ਪ੍ਰੋਗਰਾਮ ਖਾਸ ਤੁਹਾਡੇ ਲਈ ਹੈ, ਕਿਉਂਕਿ ਅੱਜ ਅਸੀਂ ਵਿਸਥਾਰਿਤ ਰਿਪੋਰਟ ਲੈ ਕੇ ਆਏ ਹਾਂ ਜੀ ਫੈਡਰਲ ਬਜਟ ਬਾਰੇ। ਖੋਲਾਂਗੇ ਸਰਕਾਰ ਦਾ ਬਹੀ ਖਾਤਾ, ਪਰ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵਏ ਵਰੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ। ਅਸੀਂ ਆਦਿਵਾਸੀ ਅਤੇ ਟੋਰਿਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਰ ਅੱਜ ਦੇ ਪ੍ਰੋਗਰਾਮ ਵਿੱਚ ਹੋਣ ਕੀ ਵਾਲਾ? ਹਮੇਸ਼ਾ ਵਾਂਗ ਸ਼ੁਰੂਆਤ ਕਰਾਂਗੇ ਜੀ ਖਬਰਾਂ ਦੇ ਨਾਲ। ਸੁਣਾਵਾਂਗੇ ਦੇਸ਼ ਦੁਨੀਆ ਦੀਆਂ ਖਬਰਾਂ ਮਾਂ ਬੋਲੀ ਪੰਜਾਬੀ ਵਿੱਚ। ਚੱਕਵੇਂ ਜੇ ਪੰਜਾਬੀ ਗਾਣੇ ਤੇ ਮੈਂ ਨਾਲ ਲੈ ਕੇ ਹੀ ਆਈ ਹਾਂ, ਪਰ ਜੇ ਤੁਸੀਂ ਵੀ ਸੁਣਨਾ ਚਾਹੁੰਦੇ ਹੋ ਜੀ ਆਪਣੀ ਮਨਪਸੰਦ ਦਾ ਕੋਈ ਗਾਣਾ ਤੇ SMS ਕਰਕੇ ਸਿਫਾਰਿਸ਼ ਕਰ ਸਕਦੇ ਹੋ ਆਪਣੇ ਮਨਪਸੰਦ ਗਾਣੇ ਲਈ। ਅਰਜ਼ੀ ਪਾ ਸਕਦੇ ਹੋ ਜੀ, SMS ਕਰਨ ਲਈ ਨੰਬਰ ਹੈ 0439797960 4397967। SMS ਵਿੱਚ ਆਪਣਾ ਨਾਂ ਤੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਲਿਖ ਕੇ ਭੇਜਣਾ ਨਾ ਭੁੱਲਣਾ, ਤਾਂ ਕਿ ਜਦੋਂ ਮੈਂ ਤੁਹਾਡਾ ਸੁਨੇਹਾ ਪੜ੍ਹਾਂ ਤੇ ਤੁਹਾਨੂੰ ਤੇ ਤੁਹਾਡੇ ਜਾਣ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਤੁਹਾਡੇ ਬਾਰੇ ਗੱਲ ਹੋ ਰਹੀ ਹੈ। ਪਰ ਅੱਜ ਮੈਂ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ ਜੀ, ਗੱਲਾਂ ਕਰਨੀਆਂ ਸਰਕਾਰ ਦੇ ਬਹੀ ਖਾਤੇ ਬਾਰੇ। ਸਰਕਾਰ ਨੇ ਸੰਘੀ ਬਜਟ ਸੁਣਾ ਦਿੱਤਾ ਹੈ ਤੇ ਸੰਘੀ ਬਜਟ ਵਿੱਚ ਬਹੁਤ ਸਾਰੇ ਫੇਰ ਬਦਲਾਅ ਹੋਏ ਨੇ ਹਾਊਸਿੰਗ ਮਾਰਕੀਟ ਨੂੰ ਲੈ ਕੇ। ਸੁਣਾਂਗੇ ਹਾਊਸਿੰਗ ਮਾਰਕੀਟ ਦਾ ਹਾਲ, ਸੁਣਾਂਗੇ ਜੀ ਬਜਟ ਵਿੱਚ ਕੀ ਕੁਝ ਐਲਾਨਿਆ ਗਿਆ ਓਵਰਆਲ ਬਜਟ ਬਾਰੇ। ਇਸ ਤੋਂ ਇਲਾਵਾ ਨਾਲ ਹੀ ਜਾਣਾਂਗੇ ਕਿ ਮਾਈਗ੍ਰੇਸ਼ਨ ਨੂੰ ਲੈ ਕੇ ਵੀ ਸਰਕਾਰ ਨੇ ਥੋੜੀਆਂ ਜਿਹੀਆਂ ਨੀਤੀਆਂ ਬਦਲੀਆਂ ਨੇ ਜਾਂ ਬਦਲਣ ਦਾ ਸੰਕੇਤ ਦਿੱਤਾ। ਕੀ ਹੋਣ ਵਾਲਾ ਹੈ ਜੀ ਮਾਈਗ੍ਰੇਸ਼ਨ ਉੱਤੇ ਇਸ ਬਜਟ ਦਾ ਪ੍ਰਭਾਵ, ਉਹਦੇ ਬਾਰੇ ਵੀ ਖਾਸਮ ਖਾਸ ਰਿਪੋਰਟ ਲੈ ਕੇ ਆਏ ਹਾਂ। ਤੇ ਨਾਲ ਹੀ ਹਰ ਵੈਨਸਡੇ ਹੁੰਦਾ ਹੈ ਜੀ ਸਾਡਾ ਬਾਲੀਵੁੱਡ ਵਾਲਾ ਦਿਨ, ਤੇ ਬਾਲੀਵੁੱਡ ਦੀ ਖਬਰਾਂ ਵੀ ਸੁਣਾਵਾਂਗੇ ਪ੍ਰੋਗਰਾਮ ਦੇ ਅੰਤ ਵਿੱਚ। ਨਾਲ ਹੀ ਸੁਣਾਵਾਂਗੇ ਜੀ ਨਵੇਂ ਨਕੋਰ ਪੰਜਾਬੀ ਗਾਣੇ। ਤੁਸੀਂ ਵੀ ਕਰਨਾ ਚਾਹੋ ਆਪਣੀ ਮਨਪਸੰਦ ਦੇ ਗਾਣੇ ਦੀ ਫਰਮਾਇਸ਼ ਕਰ ਸਕਦੇ ਹੋ ਜੀ। ਬਜਟ ਦੇ ਉੱਪਰ ਕੋਈ ਸਵਾਲ ਜਵਾਬ ਹੋਣ, ਉਹ ਵੀ ਕਰ ਸਕਦੇ ਹੋ। ਕਰਨਾ ਕਿੱਦਾਂ? SMS ਕਰਕੇ। SMS ਕਰਨ ਲਈ ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ ਜੀ 0439797960 4397967। ਜਦੋਂ ਤੱਕ ਤੁਸੀਂ SMS ਕਰਕੇ ਕਰ ਰਹੇ ਹੋ ਗਾਣੇ ਦੀ ਫਰਮਾਇਸ਼ ਜਾਂ ਫਿਰ ਬਜਟ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ, ਉਹ ਵੀ ਸ਼ੇਅਰ ਕਰ ਸਕਦੇ ਹੋ ਜੀ ਇਸੇ ਨੰਬਰ ਉੱਤੇ। SMS ਕਰਕੇ ਬਜਟ ਨੂੰ ਲੈ ਕੇ ਖਾਸਮ ਖਾਸ ਰਿਪੋਰਟ ਸੁਣਾਵਾਂਗੇ। ਪਰ ਇਸ ਖਬਰਨਾਮੇ ਦੇ ਉਸ ਪਾਰ ਰੁੱਖ ਕਰਦੇ ਹਾਂ ਜੀ SBS ਪੰਜਾਬੀ ਦੇ ਨਿਊਜ਼ ਰੂਮ ਦਾ, ਤੇ ਲੈਂਦੇ ਹਾਂ ਜੀ ਆਸੇ ਪਾਸੇ ਦੀ ਖਬਰ ਸਾਰ।
ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਅੱਜ ਦਾ ਖਬਰਾਂ ਦਾ ਬੁਲੇਟਿਨ ਲੈ ਕੇ ਆਪ ਸਭ ਦਾ ਸਵਾਗਤ ਕਰਦਾ ਹਾਂ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਵਿੱਚ ਪਹਿਲਾਂ ਤੋਂ ਰਹਿ ਰਹੇ ਹੁਨਰਮੰਦ ਪ੍ਰਵਾਸੀਆਂ ਨੂੰ ਫੈਡਰਲ ਬਜਟ ਵਿੱਚ ਐਲਾਨੀਆਂ ਗਈਆਂ ਇਮੀਗ੍ਰੇਸ਼ਨ ਨੀਤੀ ਦੀਆਂ ਨਵੀਆਂ ਤਬਦੀਲੀਆਂ ਤੋਂ ਵੱਡਾ ਫਾਇਦਾ ਹੋ ਸਕਦਾ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਮਾਈਗ੍ਰੇਸ਼ਨ ਪ੍ਰੋਗਰਾਮ ਤਹਿਤ 1,85,000 ਸਥਾਈ ਪ੍ਰਵਾਸੀ ਥਾਵਾਂ ਵਿੱਚੋਂ 70% ਤੋਂ ਵੱਧ ਹਿੱਸਾ ਹੁਨਰਮੰਦ ਕਰਮਚਾਰੀਆਂ ਲਈ ਰੱਖਿਆ ਗਿਆ ਹੈ। ਇਹਨਾਂ ਵੀਜ਼ਿਆਂ ਵਿੱਚੋਂ 2/3 ਤੋਂ ਵੱਧ ਉਹ ਲੋਕ ਪ੍ਰਾਪਤ ਕਰਨ ਦੀ ਸੰਭਾਵਨਾ ਹੈ ਜੋ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਬਦਲਾਅ ਦੇਸ਼ ਦੀਆਂ ਹੁਨਰ ਘਾਟਾਂ ਨੂੰ ਪੂਰਾ ਕਰਨ ਅਤੇ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਹਨ। ਇਸੇ ਦੌਰਾਨ ਆਸਟ੍ਰੇਲੀਆ ਦੀ ਪ੍ਰਾਪਰਟੀ ਕੌਂਸਲ ਨੇ ਹਾਊਸਿੰਗ ਟੈਕਸ ਵਿੱਚ ਕੀਤੀਆਂ ਤਬਦੀਲੀਆਂ ਉੱਤੇ ਸਵਾਲ ਖੜ੍ਹੇ ਕੀਤੇ ਹਨ। ਸਰਕਾਰ ਵੱਲੋਂ ਨੈਗੇਟਿਵ ਗੇਅਰਿੰਗ ਅਤੇ ਕੈਪੀਟਲ ਗੇਨ ਟੈਕਸ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਹਾਊਸਿੰਗ ਮਾਰਕੀਟ ਵਿੱਚ ਅਸਮਾਨਤਾ ਘਟਾਈ ਜਾ ਸਕੇ ਅਤੇ ਨੌਜਵਾਨਾਂ ਲਈ ਪਹਿਲਾ ਘਰ ਖਰੀਦਣਾ ਆਸਾਨ ਬਣਾਇਆ ਜਾ ਸਕੇ। ਖਜ਼ਾਨਾ ਮੰਤਰੀ ਜਿਮ ਚਾਮਰਜ਼ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਉਹਨਾਂ ਟੈਕਸ ਨਿਯਮਾਂ ਵਿੱਚ ਬਦਲਾਅ ਲਿਆਵੇਗੀ ਜਿਨ੍ਹਾਂ ਦਾ ਸਭ ਤੋਂ ਵੱਧ ਫਾਇਦਾ ਜਾਇਦਾਦ ਨਿਵੇਸ਼ਕਾਂ ਨੂੰ ਹੁੰਦਾ ਰਿਹਾ ਹੈ। ਸਰਕਾਰ 50% ਕੈਪੀਟਲ ਗੇਨ ਟੈਕਸ ਛੋਟ ਨੂੰ ਹਟਾ ਕੇ ਮਹਿੰਗਾਈ ਆਧਾਰਿਤ ਨਵੀਂ ਪ੍ਰਣਾਲੀ ਲਿਆਉਣ ਲਈ ਕਾਨੂੰਨ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਭਵਿੱਖ ਵਿੱਚ ਖਰੀਦੀਆਂ ਜਾਣ ਵਾਲੀਆਂ ਪੁਰਾਣੀਆਂ ਨਿਵੇਸ਼ੀ ਜਾਇਦਾਦਾਂ ਲਈ ਨੈਗੇਟਿਵ ਗੇਅਰਿੰਗ ਦੀ ਸਹੂਲਤ ਖਤਮ ਕਰਨ ਦੀ ਯੋਜਨਾ ਵੀ ਹੈ। ਹਾਲਾਂਕਿ ਪ੍ਰਾਪਰਟੀ ਕੌਂਸਲ ਆਫ ਆਸਟ੍ਰੇਲੀਆ ਦੇ ਮੁਖੀ ਮਾਈਕ ਜੌਬਸ ਦਾ ਕਹਿਣਾ ਹੈ ਕਿ ਸਿਰਫ ਟੈਕਸ ਬਦਲਾਅ ਨਾਲ ਹਾਊਸਿੰਗ ਸੰਕਟ ਹੱਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਘਰਾਂ ਦੀ ਵੱਡੀ ਗਿਣਤੀ ਵਿੱਚ ਉਸਾਰੀ ਤੋਂ ਬਿਨਾਂ ਇਹ ਸੁਧਾਰ ਪ੍ਰਭਾਵਸ਼ਾਲੀ ਨਹੀਂ ਹੋ ਸਕਦੇ। ਉਨ੍ਹਾਂ ਨੇ ਸੜਕਾਂ, ਸੀਵਰੇਜ ਅਤੇ ਹੋਰ ਬੁਨਿਆਦੀ ਢਾਂਚੇ ਲਈ $2 ਬਿਲੀਅਨ ਦੇ ਨਿਵੇਸ਼ ਦਾ ਸਵਾਗਤ ਕੀਤਾ, ਪਰ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਟੈਕਸ ਸੁਧਾਰ ਆਪਣੇ ਆਪ ਵਿੱਚ ਘਰਾਂ ਦੀ ਸਪਲਾਈ ਵਧਾ ਸਕਣਗੇ। ਉੱਧਰ ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਲੋਹੇ ਦੀਆਂ ਖਾਣਾਂ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਨੂੰ ਆਦਿਵਾਸੀ ਭਾਈਚਾਰੇ ਨੂੰ ਲਗਭਗ $150 ਮਿਲੀਅਨ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੰਪਨੀ ਉੱਤੇ ਬਿਨਾਂ ਸਮਝੌਤੇ ਦੇ ਆਦਿਵਾਸੀ ਜ਼ਮੀਨ ਉੱਤੇ ਖਣਨ ਕਰਨ ਅਤੇ ਸੱਭਿਆਚਾਰਕ ਵਿਰਾਸਤੀ ਥਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗੇ। ਯਿੰਜੀ ਬਾਰਾਂਡੀ ਨਗੂਰਾ ਐਬੋਰੀਜਨਲ ਕਾਰਪੋਰੇਸ਼ਨ ਨੇ ਫੋਰ ਟੈਕਸ ਕਿਊ ਮੈਟਲਸ ਗਰੁੱਪ ਖਿਲਾਫ਼ 1.8 ਬਿਲੀਅਨ ਦਾ ਦਾਅਵਾ ਕੀਤਾ ਸੀ। ਅਤੇ ਅੰਤਰਰਾਸ਼ਟਰੀ ਖ਼ਬਰਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਜਲਦੀ ਹੀ ਖਤਮ ਹੋ ਸਕਦੀ ਹੈ, ਚਾਹੇ ਸ਼ਾਂਤੀਪੂਰਕ ਤਰੀਕੇ ਨਾਲ ਜਾਂ ਕਿਸੇ ਹੋਰ ਢੰਗ ਨਾਲ। ਉਹਨਾਂ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਉਹ ਬੀਜਿੰਗ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨਾਲ ਮੁਲਾਕਾਤ ਦੀ ਤਿਆਰੀ ਕਰ ਰਹੇ ਹਨ। ਇਸ ਦੇ ਨਾਲ ਹੀ ਈਰਾਨ ਨੇ ਕਿਹਾ ਹੈ ਕਿ ਉਹ ਅਮਰੀਕਾ ਦੀਆਂ ਇੱਕ ਤਰਫਾ ਮੰਗਾਂ ਨੂੰ ਕਬੂਲ ਨਹੀਂ ਕਰੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਘਾਈ ਨੇ ਕਿਹਾ ਹੈ ਕਿ ਤੇਹਰਾਨ ਪਾਕਿਸਤਾਨੀ ਵਿਚੋਲਿਆਂ ਰਾਹੀਂ ਗੱਲਬਾਤ ਲਈ ਤਿਆਰ ਹੈ, ਪਰ ਕਿਸੇ ਵੀ ਸਮਝੌਤੇ ਲਈ ਦੋਵਾਂ ਪੱਖਾਂ ਵੱਲੋਂ ਲਚਕਤਾ ਦਿਖਾਉਣੀ ਲਾਜ਼ਮੀ ਹੋਵੇਗੀ। ਅਤੇ ਹੁਣ ਇੱਕ ਖ਼ਬਰ ਭਾਰਤੀ ਖਿੱਤੇ ਤੋਂ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸੂਬਾ ਸਰਕਾਰ ਨੇ ਵੱਖ ਵੱਖ ਵਰਗਾਂ ਨੂੰ ਲਾਭ ਦੇਣ ਲਈ ਵੱਡੇ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੇਂਦਰ ਦੀ ਅਗਨੀਪਥ ਸਕੀਮ ਤਹਿਤ ਫੌਜ ਵਿੱਚ ਸੇਵਾ ਪੂਰੀ ਕਰਕੇ ਪਰਤਣ ਵਾਲੇ ਅਗਨੀਵੀਰਾਂ ਲਈ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਦਾ ਅਹਿਮ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਮੁੱਖ ਮਕਸਦ ਸਿਖਲਾਈ ਪ੍ਰਾਪਤ ਅਤੇ ਅਨੁਸ਼ਾਸਨਬੱਧ ਨੌਜਵਾਨਾਂ ਦੀਆਂ ਸੇਵਾਵਾਂ ਨੂੰ ਸੂਬੇ ਦੇ ਵਿਕਾਸ ਲਈ ਵਰਤਣਾ ਅਤੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ। ਸਰਕਾਰ ਦੀ ਯੋਜਨਾ ਅਨੁਸਾਰ ਇਹਨਾਂ ਹੁਨਰਮੰਦ ਨੌਜਵਾਨਾਂ ਨੂੰ ਪੰਜਾਬ ਪੁਲਿਸ, ਜੰਗਲਾਤ ਗਾਰਡ, ਅੱਗ ਬੁਝਾਊ ਸੇਵਾਵਾਂ, ਜੇਲ੍ਹ ਵਿਭਾਗ, ਹੋਮ ਗਾਰਡ ਅਤੇ ਪੈਸਕੋ ਵਰਗੇ ਅਹਿਮ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ। ਸੁਣਦੇ ਰਹੋ SBS ਦਾ ਸਾਰਾ ਪ੍ਰੋਗਰਾਮ ਅੱਜ ਸ਼ਾਇਨਾ ਕਾਰਲਾ ਦੇ ਨਾਲ।
ਜੀ ਹਾਂ ਦੋਸਤੋ, ਦੇਸ਼ ਦੁਨੀਆ ਦੀਆਂ ਖ਼ਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਅੱਜ ਹੈ ਜੀ ਸਾਡਾ ਬਜਟ ਸਪੈਸ਼ਲ ਪ੍ਰੋਗਰਾਮ, ਝਾਤ ਮਾਰਾਂਗੇ ਇੱਕ ਇੱਕ ਅਨਾਊਂਸਮੈਂਟ ਉੱਤੇ, ਉਹਨਾਂ ਸਾਰੀਆਂ ਖ਼ਬਰਾਂ ਉੱਤੇ ਜਿਹੜੀ ਤੁਹਾਡੇ ਅਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ। ਪਰ ਸਭ ਤੋਂ ਪਹਿਲਾਂ ਇੱਕ ਵਾਰ ਸੁਣ ਲੈਂਦੇ ਹਾਂ ਕਿ ਮੋਟੀ ਮੋਟੀ ਖ਼ਬਰ ਕੀ ਹੈ, ਬਜਟ ਵਿੱਚ ਆਖਰ ਕੀ ਕੁਝ ਐਲਾਨਿਆ ਗਿਆ। ਚੱਲਦੇ ਹਾਂ ਜੀ ਸਿਡਨੀ ਤੋਂ ਸਾਡੇ ਸਾਥੀ MP ਸਿੰਘ ਵੱਲ ਅਤੇ ਜਾਣਦੇ ਹਾਂ ਜੀ ਬਜਟ ਦੀਆਂ ਹਾਈਲਾਈਟਸ।
ਹਾਜ਼ਰੀਨ, ਖਜ਼ਾਨਾ ਮੰਤਰੀ ਜਿਮ ਚਾਮਰਸ ਨੇ ਆਪਣਾ 2026 ਦਾ ਬਜਟ ਪੇਸ਼ ਕਰ ਦਿੱਤਾ ਹੈ, ਜਿਸ ਨੂੰ ਉਹ ਸੁਧਾਰਾਂ ਵਾਲਾ ਔਖਾ ਰਸਤਾ ਕਰਾਰ ਦੇ ਰਹੇ ਹਨ। ਇਸ ਬਜਟ ਦੇ ਕੇਂਦਰ ਵਿੱਚ ਹਾਊਸਿੰਗ ਟੈਕਸ ਵਿੱਚ ਬਦਲਾਅ ਅਤੇ ਬੇਕਾਬੂ ਹੋ ਚੁੱਕੀ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ NDIS ਵਿੱਚ ਸੁਧਾਰਾਂ ਰਾਹੀਂ $35 ਬਿਲੀਅਨ ਦੀ ਬੱਚਤ ਸ਼ਾਮਲ ਹੈ। ਲੋ MP ਸਿੰਘ ਵੱਲੋਂ ਪੇਸ਼ ਹੈ ਕਿ ਅਰਥ ਸ਼ਾਸਤਰੀਆਂ ਅਤੇ ਰਿਜ਼ਰਵ ਬੈਂਕ ਦੀ ਗਵਰਨਰ ਮਿਸ਼ਲ ਬੁਲੋਕ ਵੱਲੋਂ ਦਿੱਤੀਆਂ ਚੇਤਾਵਨੀਆਂ ਤੋਂ ਬਾਅਦ ਲੇਬਰ ਸਰਕਾਰ ਇਸ ਬਜਟ ਨੂੰ ਖਰਚਿਆਂ ਉੱਤੇ ਕਾਬੂ ਵਾਲੇ ਬਜਟ ਵਜੋਂ ਪੇਸ਼ ਕਰਨ ਦੀ ਕਿਵੇਂ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਚੇਤਾਵਨੀ ਦਿੱਤੀ ਸੀ ਕਿ ਬੇਹਿਸਾਬੀ ਸਰਕਾਰੀ ਖਰਚੇ ਮਹਿੰਗਾਈ ਨੂੰ ਹੋਰ ਵਧਾ ਸਕਦੇ ਹਨ ਅਤੇ ਵਿਆਜ ਦਰਾਂ ਵਿੱਚ ਹੋਰ ਵਾਧੇ ਦਾ ਖਤਰਾ ਵੀ ਪੈਦਾ ਹੋ ਸਕਦਾ ਹੈ। ਦੋਸਤੋ, ਜਦੋਂ ਖਜ਼ਾਨਾ ਮੰਤਰੀ ਜਿਮ ਚਾਮਰਜ਼ ਆਪਣਾ 5ਵਾਂ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੇ ਸਨ, ਤਦੋਂ ਹੀ ਉਹਨਾਂ ਨੇ ਸੁਧਾਰਾਂ ਦੇ ਔਖੇ ਰਸਤੇ ਦਾ ਸੰਕੇਤ ਦੇ ਦਿੱਤਾ ਸੀ।
This budget makes a number of difficult decisions in the near term and in the longer term to get our budget into better nick, to reform our tax system and to deal with some of these issues which have been left unattended for too long.
ਵਿੱਤ ਮੰਤਰੀ ਕੈਟੀ ਗੈਲੇਗਰ ਨੇ ਵੀ ਚੈਨਲ 7 ਦੇ ਸਨਰਾਈਜ਼ ਪ੍ਰੋਗਰਾਮ ਵਿੱਚ ਇਸੇ ਤਰ੍ਹਾਂ ਦਾ ਸੰਦੇਸ਼ ਦਿੱਤਾ ਸੀ।
You know, people expect governments to make the right decisions for the right time. Governments also have to make sure we're dealing with all of these really difficult issues. We can't put our head in the sand.
ਹੁਣ ਬਜਟ ਪੇਸ਼ ਹੋ ਚੁੱਕਾ ਹੈ ਅਤੇ ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਸੁਧਾਰ ਅਸਲ ਵਿੱਚ ਕਿਵੇਂ ਹੋਣਗੇ। ਖਜ਼ਾਨਾ ਮੰਤਰੀ ਨੇ ਸੰਸਦ ਨੂੰ ਦੱਸਿਆ ਕਿ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਕੀਮਤਾਂ ਵੱਧ ਰਹੀਆਂ ਹਨ, ਆਰਥਿਕ ਵਿਕਾਸ ਘਟ ਰਿਹਾ ਹੈ ਅਤੇ ਆਸਟ੍ਰੇਲੀਆਈ ਲੋਕ ਇਸ ਦਾ ਨੁਕਸਾਨ ਝੱਲ ਰਹੇ ਹਨ।
We were already dealing with price pressures in our economy, but Treasury is now forecasting inflation to peak around 5% in the middle of the year because of the conflict. For the same reasons, it's expecting growth to come in half a percentage point lower next financial year to be 1.75% overall.
ਉਹਨਾਂ ਕਿਹਾ ਕਿ ਇਸ ਲਈ ਇਹ ਬਜਟ ਆਸਟ੍ਰੇਲੀਆ ਨੂੰ ਵਿਸ਼ਵ ਪੱਧਰੀ ਤੇਲ ਸੰਕਟ ਤੋਂ ਬਚਾਉਣ ਅਤੇ ਇੱਕ ਐਸੀ ਅਰਥਵਿਵਸਥਾ ਬਣਾਉਣ ਬਾਰੇ ਹੈ ਜੋ ਹੋਰ ਲੋਕਾਂ ਲਈ ਕੰਮ ਕਰੇ।
The core of this budget is an economic strategy with 5 main parts. Getting through the global oil shock and building resilience. Taking the pressure off people where we can. Making the economy more productive to lift living standards over time. Reforming the tax system for workers, businesses and future generations, including a new tax cut for every working Australian taxpayer.
Yeah.
And making the budget stronger, more sustainable, and helping to take the pressure off inflation by saving more than we spend.
ਜੰਗ ਦੇ ਪ੍ਰਭਾਵ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਲੋਕਾਂ ਦੀ ਮਦਦ ਕਰਨ ਵਾਲੀ ਯੋਜਨਾ ਦਾ ਇੱਕ ਹਿੱਸਾ ਉਹ ਫਿਊਲ ਸੁਰੱਖਿਆ ਪੈਕੇਜ ਹੈ ਜਿਸ ਦਾ ਪਹਿਲਾ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੱਲੋਂ ਐਲਾਨ ਕੀਤਾ ਗਿਆ ਸੀ।
The strengthening Australia's fuel resilience package will deliver more fuel for drivers and industry, more fertilizer for farmers, and more fuel security for our economy. Its centrepiece is a $10 billion investment in immediate fuel supplies and a permanent Australian fuel security reserve to get the fuels and fertilizer that we need.
ਆਸਟ੍ਰੇਲੀਆਈ ਲੋਕਾਂ ਲਈ ਰਹਿਣ-ਸਹਿਣ ਦੇ ਵੱਧ ਰਹੇ ਖਰਚਿਆਂ ਵਿੱਚ ਮਦਦ ਲਈ ਹੋਰ ਟੈਕਸ ਕਟੌਤੀਆਂ ਦਾ ਐਲਾਨ ਕੀਤਾ ਗਿਆ ਹੈ।
This government cut taxes 2 years ago. We're cutting them again this year and next year too. We will put more money into the pockets of 13.3 million workers. With a new $250 working Australians tax offset. Averaged out over the year, our 3 tax cuts, our instant deduction and the new offset are the equivalent of up to $54 back in the average earner's pocket each week.
ਅਤੇ ਜਿਵੇਂ ਵਾਅਦਾ ਕੀਤਾ ਗਿਆ ਸੀ, ਕਈ ਹਫ਼ਤਿਆਂ ਦੀਆਂ ਅਟਕਲਾਂ ਤੋਂ ਬਾਅਦ ਖਜ਼ਾਨਾ ਮੰਤਰੀ ਨੇ ਟੈਕਸ ਪ੍ਰਣਾਲੀ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਬਾਰੇ ਉਹਨਾਂ ਕਿਹਾ ਕਿ ਇਹ ਹਾਊਸਿੰਗ ਪ੍ਰਣਾਲੀ ਨੂੰ ਹਰ ਕਿਸੇ ਲਈ ਹੋਰ ਨਿਆਂਸੰਗਤ ਬਣਾਉਣਗੇ।
House prices have decoupled from incomes. Since 1999, house prices have risen over 400%, more than twice as fast as average incomes. Our tax changes will help about 75,000 Australians achieve the dream of home ownership. We'll limit negative gearing for residential property to new builds from July next year. And we're replacing the 50% capital gains tax discount with inflation adjusted indexation to restore the taxation of real gains. We'll also introduce a minimum 30% tax rate on capital gains from July next year and on discretionary trust from July the year after.
ਬਜਟ ਵਿੱਚ ਰੱਖਿਆ, ਰੇਲ ਢਾਂਚੇ ਅਤੇ ਸਿਹਤ ਸਮੇਤ ਕਈ ਵੱਡੇ ਖਰਚਿਆਂ ਦਾ ਐਲਾਨ ਵੀ ਕੀਤਾ ਗਿਆ ਹੈ।
This budget includes another $25 billion for public hospitals. We're also investing $5.9 billion to list more medicines on the pharmaceutical benefit scheme, so Australians continue to access life-changing medicines at cheaper prices.
ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇੱਕ ਨਵਾਂ ਪ੍ਰੋਡਕਟਿਵਿਟੀ ਪੈਕੇਜ ਹੋਰ ਨਿਵੇਸ਼ ਖਿੱਚਣ ਅਤੇ ਉਸ ਨੂੰ ਅਪਣਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਹੋਰ ਲੋਕਾਂ ਦੀਆਂ ਤਨਖਾਹਾਂ ਅਤੇ ਜੀਵਨ ਮਿਆਰ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸਰਕਾਰ ਹੁਨਰ ਮੁਲਾਂਕਣ ਅਤੇ ਓਕੂਪੇਸ਼ਨਲ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ, ਜਿਸ ਕਾਰਨ ਹਰ ਸਾਲ ਵਾਧੂ 4,000 ਪ੍ਰਵਾਸੀ ਟ੍ਰੇਡ ਵਰਕਰ ਵਰਕਫੋਰਸ ਵਿੱਚ ਸ਼ਾਮਲ ਹੋ ਸਕਣਗੇ। ਪਰ ਅਰਥ ਸ਼ਾਸਤਰੀਆਂ ਅਤੇ ਰਿਜ਼ਰਵ ਬੈਂਕ ਗਵਰਨਰ ਮਿਸ਼ਲ ਬੁਲੋਕ ਵੱਲੋਂ ਚੇਤਾਵਨੀ ਦੇਣ ਤੋਂ ਬਾਅਦ ਕਿ ਵੱਡੇ ਖਰਚੇ ਮਹਿੰਗਾਈ ਵਧਾ ਸਕਦੇ ਹਨ ਅਤੇ ਵਿਆਜ ਦਰਾਂ ਵਿੱਚ ਹੋਰ ਵਾਧਾ ਕਰ ਸਕਦੇ ਹਨ। ਲੇਬਰ ਸਰਕਾਰ ਇਸ ਬਜਟ ਨੂੰ ਖਰਚਿਆਂ ਉੱਤੇ ਕਾਬੂ ਵਾਲੇ ਬਜਟ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਜ਼ਾਨਾ ਮੰਤਰੀ ਨੇ ਕਿਹਾ ਕਿ ਬਜਟ ਵਿੱਚ $63.8 billion ਦੀ ਬਚਤ ਕੀਤੀ ਜਾਵੇਗੀ, ਜਿਸ ਦਾ ਵੱਡਾ ਹਿੱਸਾ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਦੇ ਖਰਚਿਆਂ ਵਿੱਚ ਬਦਲਾ ਰਾਹੀਂ ਆਵੇਗਾ।
A big part of our savings package will restore the NDIS to its original intent and secure its future so it grows in a sustainable way in line with programs like Medicare. Yeah. This difficult but necessary reform will save $37.8 billion over the forward estimates.
ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਕੀਤੀਆਂ ਗਈਆਂ ਚੋਣਾਂ ਬਹੁਤ ਜ਼ਰੂਰੀ ਹਨ।
Faced with a choice between resilience or reform, this budget demonstrates that our government and our country are capable of both. We choose the hard road of reform, not the path of least resistance. By responding to the pressures that Australians confront today and fulfilling our obligations and our responsibilities to the generations to come.
Dosto, budget di ek khas report SBS News di Deborah Grock di madad naal Punjabi vich MP Singh walon pesh kiti gayi hai. ਜਾਣਨੇ ਚਾਹਾਂਗੇ ਤੁਹਾਡੇ ਵਿਚਾਰ। ਈਮੇਲ ਕਰ ਸਕਦੇ ਹੋ punjabi.program@sbs.com.au। ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਜੀ ਹਾਂ ਦੋਸਤੋ, ਐ ਸੀਗੀਆਂ ਬਜਟ ਦੀਆਂ ਹਾਈਲਾਈਟਸ। ਇੱਕ ਡੀਟੇਲਡ ਤਫਤੀਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ, ਕਿਉਂਕਿ ਹੁਣ ਵੇਲਾ ਹੋ ਗਿਆ ਇੱਕ ਛੋਟਾ ਜਿਹਾ ਵਖਵਾ ਲੈਣ ਦਾ। ਬ੍ਰੇਕ ਤੋਂ ਬਾਅਦ ਹਾਊਸਿੰਗ ਅਤੇ ਮਾਈਗ੍ਰੇਸ਼ਨ ਉੱਤੇ ਕੀ ਕੁਝ ਹੋਇਆ ਇਸ ਬਜਟ ਵਿੱਚ, ਕੀ ਕੁਝ ਐਲਾਨਿਆ ਗਿਆ ਉਹਦੇ ਬਾਰੇ ਕਰਾਂਗੇ ਵਿਸਥਾਰਿਤ ਪੜਚੋਲ। ਬਣੇ ਰਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ, ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ। ਗੱਲ ਚੱਲ ਰਹੀ ਹੈ ਜੀ ਬਜਟ ਦੀ, ਅਤੇ ਵਿਸਥਾਰਿਤ ਰਿਪੋਰਟ ਸ਼ੁਰੂ ਕਰ ਰਹੇ ਹਾਂ ਜੀ ਹਾਊਸਿੰਗ ਬਾਰੇ। ਬਜਟ ਵਿੱਚ ਨੈਗੇਟਿਵ ਗੈਰਿੰਗ, ਕੈਪੀਟਲ ਗੇਨਸ ਟੈਕਸ, ਬਹੁਤ ਸਾਰੀਆਂ ਵੱਡੀ ਵੱਡੀ ਗੱਲਾਂ ਕੀਤੀਆਂ ਗਈਆਂ, ਪਰ ਇਹਦਾ ਸਾਰ ਕੀ ਨਿਕਲਦਾ ਜਾਣਾਂਗੇ ਉਹਦੇ ਬਾਰੇ। ਪਰ ਪਹਿਲਾਂ ਸੁਣਦੇ ਹਾਂ ਜੀ ਚੱਕਵਾਂ ਜਿਹਾ ਪੰਜਾਬੀ ਗਾਣਾ, ਫਿਰ ਕਰਾਂਗੇ ਅੱਗੇ ਦੀ ਗੱਲਬਾਤ।
SBS South Asian ਉਤੇ SBS ਪੰਜਾਬੀ।
ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਨੇ 2026-27 ਸਾਲ ਦਾ ਬਜਟ ਐਲਾਨਿਆ। ਇਸ ਬਜਟ ਵਿਚ ਹਾਊਸਿੰਗ ਉਤੇ ਖਾਸ ਕਰਕੇ ਧਿਆਨ ਦਿੱਤਾ ਗਿਆ ਅਤੇ ਹਾਊਸਿੰਗ ਟੈਕਸ ਵਿਚ ਕਈ ਬਦਲਾਵਾਂ ਦਾ ਐਲਾਨ ਕੀਤਾ ਗਿਆ। ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਵਾਂ ਦਾ ਉਦੇਸ਼ ਹੈ ਨੌਜਵਾਨ ਆਸਟ੍ਰੇਲੀਅਨ ਲੋਕਾਂ ਨੂੰ ਘਰ ਖਰੀਦਣ ਵਿਚ ਮਦਦ ਕਰਨਾ। ਇਨ੍ਹਾਂ ਤਬਦੀਲੀਆਂ ਦੇ ਤਹਿਤ ਸਰਕਾਰ ਨੈਗੇਟਿਵ ਗੈਰਿੰਗ ਨੂੰ ਸਿਰਫ ਉਨ੍ਹਾਂ ਘਰਾਂ ਲਈ ਸੀਮਤ ਕਰੇਗੀ ਜੋ ਕਿ ਨਵੇਂ ਬਣਾਏ ਗਏ ਨੇ, ਯਾਨੀ ਕਿ ਪੁਰਾਣੇ ਖਰੀਦੇ ਹੋਏ ਘਰਾਂ ਵਿਚ ਨੈਗੇਟਿਵ ਗੈਰਿੰਗ ਨਹੀਂ ਹੋ ਪਾਵੇਗੀ। ਇਸ ਤੋਂ ਇਲਾਵਾ 50% ਦੀ ਪੂੰਜੀ ਲਾਭ ਟੈਕਸ ਛੋਟ, ਯਾਨੀ ਕਿ ਕੈਪੀਟਲ ਗੇਨਸ ਵਿਚ ਲਗਾਏ ਜਾਣ ਵਾਲੇ ਟੈਕਸ ਉਤੇ 50% ਦੀ ਜਿਹੜੀ ਛੋਟ ਦਿੱਤੀ ਜਾ ਰਹੀ ਸੀ ਉਹਨੂੰ ਵੀ ਮਹਿੰਗਾਈ ਦੇ ਨਾਲ ਜੋੜ ਦਿੱਤਾ ਗਿਆ। ਤੇ ਜਿਮ ਚਾਮਸ ਦਾ ਕਹਿਣਾ ਹੈ ਕਿ ਇਹ ਬਦਲਾ ਯੰਗ ਆਸਟ੍ਰੇਲੀਅਨਸ ਨੂੰ ਘਰ ਖਰੀਦਣ ਵਿਚ ਮਦਦ ਕਰਨਗੇ, ਪਰ ਅਜਿਹੇ ਕਈ ਮਾਹਰ ਨੇ ਜੋ ਕਿ ਉਨ੍ਹਾਂ ਦੇ ਨਾਲ ਸਹਿਮਤ ਨਹੀਂ ਨੇ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
I think it's become increasingly clear to us over time that even though the problem in the housing market begins with supply, it doesn't end there. Also the composition of the market, it's becoming harder and harder for first home buyers to get a toehold in the market. If we left that for longer, that problem would get more challenging.
ਜਿਮ ਚਾਮਸ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਘਰ ਦੀ ਮਲਕੀਅਤ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਇਹ ਬਦਲਾਅ ਉਨ੍ਹਾਂ ਨੂੰ ਪਹਿਲਾ ਘਰ ਖਰੀਦਵਾਉਣ ਵਿਚ ਮਦਦ ਕਰਨਗੇ। ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਉਪਰਾਲੇ ਪਿਛਲੇ ਦਹਾਕੇ ਦੌਰਾਨ ਨੌਜਵਾਨ ਆਸਟ੍ਰੇਲੀਅਨ ਲੋਕਾਂ ਵੱਲੋਂ ਘਰ ਖਰੀਦਣ ਦੇ ਰੁਝਾਨ ਵਿਚ ਆਈ ਗਿਰਾਵਟ ਨੂੰ ਉਲਟਾਉਣ ਵਿਚ ਮਦਦ ਕਰੇਗੀ ਅਤੇ ਇਕ ਦਹਾਕੇ ਦੌਰਾਨ 75,000 ਆਸਟ੍ਰੇਲੀਅਨ ਲੋਕਾਂ ਨੂੰ ਉਨ੍ਹਾਂ ਦਾ ਪਹਿਲਾ ਘਰ ਖਰੀਦਣ ਵਿਚ ਮਦਦ ਕਰ ਸਕੇਗੀ।
House prices have decoupled from incomes. Since 1999, house prices have risen over 400%, more than twice as fast as average incomes. Our tax changes will help about 75,000 Australians achieve the dream of home ownership. We'll limit negative gearing for residential property to new builds from July next year. Yeah. And we're replacing the 50% capital gains tax discount with inflation-adjusted indexation to restore the taxation of real gains. We'll also introduce a minimum 30% tax rate on capital gains from July next year and on discretionary trust from July the year after.
ਪਰ ਅਰਨਸਟ ਐਂਡ ਯੰਗ ਦੇ ਮੁੱਖ ਅਰਥਸ਼ਾਸਤਰੀ ਚੈਰਲ ਮਰਫੀ ਨੇ SBS ਨਿਊਜ਼ ਨੂੰ ਦੱਸਿਆ ਕਿ ਇਹ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ ਪਰ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ.
What Treasury have forecast these changes to mean is essentially a 2% reduction in price growth over the next few years. That means that basically house prices continue to grow, so doesn't really fix affordability because house prices don't drop, but they grow at a slower pace. So that does help a little bit, but does it actually move the dial? I don't think it does. For the most part, changes only apply from the 1st of July next year, so there is certainly mostly a grandfathering of the rules, although of course everyone will be subjected to the new rules from the 1st of July next year. So it's kind of a hybrid system, I guess, designed not to hurt too much those who already have an investment, and also to put everyone on a more sustainable track going forward.
ਉੱਥੇ ਹੀ ਸ਼ੈਡੋ ਖਜਾਨਚੀ ਟਿਮ ਵਿਲਸਨ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸਰਕਾਰ ਵੱਲੋਂ ਨਕਾਰਾਤਮਕ ਗੈਰਿੰਗ, ਪੂੰਜੀ ਲਾਭ ਟੈਕਸ ਛੋਟ ਅਤੇ ਵਿਵੇਕਸ਼ੀਲ ਟੈਕਸ ਵਿੱਚ ਪ੍ਰਸਤਾਵਿਤ ਤਬਦੀਲੀਆਂ ਦਾ ਸਮਰਥਨ ਨਹੀਂ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਪਰਾਲਿਆਂ ਨਾਲ ਨੌਜਵਾਨ ਆਸਟ੍ਰੇਲੀਅਨਸ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਅਤੇ ਸਰਕਾਰ ਰਿਹਾਇਸ਼ ਦੀ ਸਪਲਾਈ ਨੂੰ ਬਿਹਤਰ ਬਣਾਉਣ ਲਈ ਸੰਘਰਸ਼ ਵੀ ਕਰ ਸਕਦੀ ਹੈ।
Under their own government documents, these new taxes will actually lead to 35,000 fewer homes being built across the decade. Their own documents admit that it will lead to higher rents. People who want to go and buy their first home tend to rent beforehand, and they're going to be kneecapped on their journey. The higher taxes on capital gains will mean that people who invest their deposits will get hit as well. This is an attempt to intergenerationally kneecap young Australians.
SBS Punjabi to property mahar Parmeet Singh Jassal ne vi gal baat kiti ate unna da kehna si ki sarkar de inna kadman de naal lokan nu bahut hi rahat nahi milegi sago ghar khareedan wale lokan de layi budget karke pehle ghar layi paise jutana hor vi aukha ho sakda kyunki is de naal kiraye hor vi vadh sakde ne.
Inna upraliyan da bahut hi ghat fayda hoyega. The reason is ki jinna ko already un properties hegiyan unna nu vechan da koi vi maqsad nahi hega kyunki je ajj oh capital gain le lende ha je agli property ਖਰੀਦਿਆ ਤਾਂ ਉਹਨਾਂ ਨੂੰ ਕੋਈ ਕੈਪੀਟਲ ਗੇਨ ਦੀ ਰਿਆਇਤ ਨਹੀਂ ਮਿਲੇਗੀ। ਇੱਕ ਚੀਜ਼ ਇਹ ਹੈ ਕਿ ਤੁਸੀਂ ਜਿਹੜੀ ਨਵੀਂ ਪ੍ਰੋਪਰਟੀ ਲੈਂਦੇ ਹੋ ਤੇ ਉਹ ਕਹਿ ਰਿਹਾ ਕਿ ਹਾਂ ਤੁਸੀਂ ਆਪਣਾ ਨੈਗੇਟਿਵ ਈਅਰ ਕਰ ਸਕਦੇ ਹੋ, ਬਟ ਕੈਪੀਟਲ ਗੇਨ ਫਿਰ ਵੀ ਉਸ ਹਿਸਾਬ ਨਾਲ ਰਹੇਗਾ। ਸਾਨੂੰ ਜਾਣਨ ਦੀ ਲੋੜ ਹੈ ਕਿ ਨਵੀਂ ਪ੍ਰੋਪਰਟੀਜ਼ ਹਿਸਟਰੀ ਗਵਾਹ ਹੈ ਕਿ ਉਹਨਾਂ ਦੀ ਕੈਪੀਟਲ ਗੇਨ 5 ਸਾਲ ਦੇ ਵਿੱਚ ਜ਼ਿਆਦਾ ਹੁੰਦੀ ਨਹੀਂ ਹੈ। ਮੋਸਟਲੀ ਜਿਹੜੀ ਨੈਗੇਟਿਵ ਜਿਹੜੀ ਡੈਪਰੀਸ਼ੀਏਸ਼ਨ ਹੈ ਫਰੋਮ ਦ ਬਿਲਡਿੰਗ, ਉਹੀ ਤੁਹਾਨੂੰ ਟੈਕਸ ਬੈਨੀਫਿਟ ਦਿੰਦੀ ਹੈ, ਅਦਰਵਾਈਜ਼ ਕੈਪੀਟਲ ਗੇਨ ਨਹੀਂ ਹੁੰਦੀ। ਹੁਣ ਉਸ ਸਿਨਾਰੀਓ ਦੇ ਵਿੱਚ ਜੇ ਈਵਨ ਯੰਗ ਕਪਲ ਵੀ ਹੋ ਗਿਆ, ਜੇ ਉਹ ਨਵੀਂ ਪ੍ਰੋਪਰਟੀ ਲੈਂਦੇ ਆ ਸਸਤੀ ਦੇਖ ਕੇ, ਉਹਦੇ ਵਿੱਚ ਜੇ ਉਹਨਾਂ ਦੀ ਕੈਪੀਟਲ ਗਰੋਥ ਨਹੀਂ ਹੋਈ, 5 ਸਾਲ ਉਹਨਾਂ ਦਾ ਇੱਕ ਐਸੈਟ ਖੜ ਗਿਆ, ਦੈਨ ਦੇ ਐਕਚੁਲੀ ਉਹਨਾਂ ਨੂੰ ਨੁਕਸਾਨ ਹੋਏਗਾ। ਮੇਰਾ ਕੀ ਹੁੰਦਾ ਸੀਗਾ, ਪਹਿਲਾਂ ਲੋਕ ਪ੍ਰੋਪਰਟੀ ਲੈਂਦੇ ਸੀਗੇ, ਉਹਦੀ 5 ਸਾਲ ਦੀ ਕੈਪੀਟਲ ਅਪਰੀਸ਼ੀਏਸ਼ਨ ਹੁੰਦੀ ਸੀਗੀ, ਉਹੀ ਪੈਸੇ ਕਢਾ ਕੇ ਉਹ ਲਾਈਫ ਦੇ ਵਿੱਚ ਮੂਵ ਫੋਰਵਰਡ ਕਰਦੇ ਸੀਗੇ, ਕਾਰ ਲੈ ਲਈ, ਨਵਾਂ ਘਰ ਲੈ ਲਿਆ। ਹੁਣ ਇਹ ਚੀਜ਼ਾਂ ਦੇ ਉੱਤੇ ਥੋੜ੍ਹਾ ਜਿਹਾ ਸਟੋਪ ਲੱਗੇਗਾ, ਜਿਹਦੇ ਨਾਲ ਈਵਨ ਇਕਨੋਮੀ ਨੂੰ ਵੀ ਫਰਕ ਪਏਗਾ ਕਿਉਂਕਿ ਲੋਕਾਂ ਦੀ ਜਿਹੜੀ ਸਪੈਂਡਿੰਗ ਹੈ ਉਹ ਘੱਟ ਜਾਏਗੀ। ਹੁਣ ਜਿਹੜੀ ਚੀਜ਼ ਮੈਨੂੰ ਲੱਗਦੀ ਹੈ ਇਹਦੀ ਇੰਟਰਨ ਹੋਏਗੀ ਕਿ ਲੈਂਡ ਲੋਸ ਨੂੰ ਆਪਣਾ ਜਿਹੜਾ ਜਿਹੜਾ ਨੁਕਸਾਨ ਹੈ ਉਹਨੂੰ ਆਫਸੈਟ ਕਰਨ ਲਈ ਰੈਂਟ ਵਧਾਉਣੇ ਪੈਣਗੇ। ਜਦੋਂ ਰੈਂਟ ਵੱਧ ਗਏ, ਹੁਣ ਇਹ ਤੇ ਕੰਟਰਾਡਿਕਟ ਕਰ ਗਿਆ ਗਵਰਨਮੈਂਟ ਦੀ ਪਾਲਿਸੀ ਦੇ ਨਾਲ ਕਿ ਅਸੀਂ ਯੰਗਸਟਰ ਨੂੰ ਕਹਿੰਦੇ ਕਿ ਤੁਸੀਂ ਘਰ ਲਓ। ਜੇ ਰੈਂਟ ਵੱਧ ਗਏ ਉਹਨਾਂ ਦੀ ਸੇਵਿੰਗ ਖਤਮ ਹੋ ਗਈ, ਜੇ ਸੇਵਿੰਗ ਖਤਮ ਹੋ ਗਈ ਤਾਂ ਉਹ ਘਰ ਕਿੱਦਾਂ ਲੈਣਗੇ? ਸੋ ਜੋ ਸੋਚ ਰਹੇ ਆ ਜੇ ਉਦਾਂ ਹੁੰਦਾ ਬਹੁਤ ਚੰਗਾ ਯੰਗਸਟਰਸ ਲਈ, ਬਟ ਉਹਨਾਂ ਦੀ ਸੋਚ ਤੇ ਇਕਨੋਮਿਕਸ ਥੋੜੀ ਜਿਹੀ ਮੈਨੂੰ ਲੱਗਦਾ ਕਿ ਅਲਾਈਨਡ ਨਹੀਂ ਹੈਗੀ, ਜਿਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਊਟਕਮਸ ਆ ਡਿਫਰੈਂਟ ਹੋ ਸਕਦੇ ਆ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਵੀ ਕਹਿਣਾ ਹੈ ਕਿ 2021 ਵਿੱਚ ਦੇਸ਼ ਦੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਔਸਤ ਕਿਰਾਏ ਵਧਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ 2021 ਤੋਂ ਲੈ ਕੇ 2024 ਦੇ ਵਿਚਕਾਰ ਲਗਾਤਾਰ ਕਿਰਾਇਆਂ ਵਿੱਚ ਵਾਧਾ ਦਰਜ ਕੀਤਾ ਗਿਆ, ਜਿਸ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਵਾਧਾ ਦੇਖਣ ਨੂੰ ਮਿਲਿਆ। ਪਰਮੀਤ ਸਿੰਘ ਜੱਸਲ ਦਾ ਵੀ ਇਹੀ ਕਹਿਣਾ ਸੀ ਕਿ ਇਨ੍ਹਾਂ ਬਦਲਾਵਾਂ ਦਾ ਇਨਵੈਸਟਰਸ ਉੱਤੇ ਬਹੁਤਾ ਅਸਰ ਨਹੀਂ ਪੈ ਸਕਦਾ, ਸਗੋਂ ਆਪਣਾ ਪਹਿਲਾ ਘਰ ਖਰੀਦ ਕੇ ਦੂਜੇ ਘਰ ਵੱਲ ਜਾਣ ਵਾਲੇ ਮਿਹਨਤਕਸ਼ ਆਸਟ੍ਰੇਲੀਅਨ ਜਾਂ ਫਿਰ ਪਹਿਲਾ ਘਰ ਖਰੀਦਣ ਵਾਲੇ ਆਸਟ੍ਰੇਲੀਅਨਸ ਨੂੰ ਇਸ ਦਾ ਨੁਕਸਾਨ ਹੋ ਸਕਦਾ।
ਤੁਸੀਂ ਨਵੀਂ ਡਿਵੈਲਪਮੈਂਟ ਪਲਾਨ ਅਪਰੂਵ ਕਰੀ ਜਾ ਰਹੇ ਹੋ, ਬਟ ਉਹਨੂੰ ਕਨੈਕਟ ਕਰਨ ਲਈ ਇਨਫ ਰੋਡਸ, ਇਨਫ ਫ੍ਰੀਵੇ ਔਰ ਤੁਹਾਡੇ ਕੋਲ ਸਟਰਕਚਰ ਨਹੀਂ ਹੈਗਾ। ਸੋ ਅਨਫੋਰਚੂਨੇਟਲੀ ਜਿਹੜੇ ਰਿਚ ਹੈ ਉਹਨਾਂ ਨੂੰ ਹੱਲੇ ਵੀ ਕੋਈ ਫਰਕ ਨਹੀਂ ਪਏਗਾ। ਜਿਨ੍ਹਾਂ ਦੀ ਆਲਰੇਡੀ ਇਨਵੈਸਟਮੈਂਟਸ ਹੈਗੀਆਂ, ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਫਰਕ ਪਏਗਾ ਜਿਹੜੇ ਯੰਗ ਲੋਕ ਆ ਕੇ ਇੱਥੇ ਓਪਰਚੁਨਿਟੀ, ਕਹਿੰਦੇ ਨਾ ਇੱਕ ਆਸਟ੍ਰੇਲੀਆ ਇਜ਼ ਅ ਫੇਅਰ ਗੋ, ਔਰ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਲਈ ਸੇਵਿੰਗ ਕਰਕੇ ਇਨਵੈਸਟਮੈਂਟ ਪ੍ਰੋਪਰਟੀਆਂ ਲੈਣ ਦਾ ਔਖਾ ਵੀ ਹੋਏਗਾ ਔਰ ਕੋਈ ਖਾਸ ਇਨਸੈਂਟਿਵ ਨਹੀਂ ਰਹਿ ਜਾਏਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਉਪਰਾਲਿਆਂ ਦੇ ਨਾਲ ਕੀਮਤਾਂ ਵਿੱਚ ਥੋੜੇ ਸਮੇਂ ਲਈ ਗਿਰਾਵਟ ਆ ਸਕਦੀ ਹੈ, ਲੇਕਿਨ ਲੰਬੇ ਸਮੇਂ ਲਈ ਘਰਾਂ ਦੀ ਕੀਮਤਾਂ ਘੱਟ ਹੋਣ ਦੇ ਅੰਦੇਸ਼ੇ ਨਹੀਂ ਦੇਖੇ ਜਾ ਸਕਦੇ। ਤੁਹਾਡਾ ਕੀ ਖਿਆਲ ਹੈ ਕਿ ਸੰਘੀ ਬਜਟ ਵਿੱਚ ਐਲਾਨੇ ਗਏ ਬਦਲਾਅ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਵਿੱਚ ਸੁਧਾਰ ਲਿਆ ਪਾਣਗੇ? ਆਪਣੇ ਵਿਚਾਰ ਸਾਂਝੇ ਕਰੋ ਜੀ SMS ਰਾਹੀਂ 0439 799 7670 4397967 ਉੱਤੇ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ।
ਜੀ ਹਾਂ ਦੋਸਤੋ, ਜਿਵੇਂ ਕਿ ਮੈਂ ਸ਼ੋਅ ਦੀ ਸ਼ੁਰੂਆਤ ਤੋਂ ਹੀ ਕਹਿੰਦੇ ਆ ਰਹੀ ਹਾਂ ਕਿ ਬਜਟ ਸਪੈਸ਼ਲ ਸ਼ੋਅ ਚੱਲ ਰਿਹਾ ਤੇ ਤੁਹਾਡੇ ਵਿਚਾਰ ਵੀ ਅਸੀਂ ਜਾਣਨਾ ਚਾਹਾਂਗੇ। ਇੱਕ ਸਰੋਤੇ ਦਾ ਮੈਸੇਜ ਆਇਆ ਤੇ ਉਹ ਕਹਿ ਰਹੇ ਨੇ ਤੁਹਾਡੀ ਕਵਰੇਜ ਤਾਂ ਬਹੁਤ ਚੰਗੀ ਹੈ, ਲੇਕਿਨ ਗੈਸ ਨੂੰ ਟੈਕਸ ਕਰਨਾ ਚਾਹੀਦਾ ਸੀ ਸਰਕਾਰ ਵੱਲੋਂ, ਲੇਕਿਨ ਉਹਨਾਂ ਨੇ ਆਪਣਾ ਨਾਮ ਹਜੇ ਤੱਕ ਸਾਂਝਾ ਨਹੀਂ ਕੀਤਾ। ਕੀ ਤੁਸੀਂ ਇਸ ਵਿਚਾਰ ਦੇ ਨਾਲ ਸਹਿਮਤ ਹੋ ਜਾਂ ਤੁਹਾਨੂੰ ਵੀ ਐਸਾ ਕੁਛ ਲੱਗਦਾ ਜੋ ਬਜਟ ਵਿੱਚ ਹੋਣਾ ਚਾਹੀਦਾ ਸੀ, ਜਾਂ ਤੁਸੀਂ ਬਜਟ ਦੇ ਕਿਸੇ ਵੀ ਅਨਾਊਂਸਮੈਂਟ ਤੋਂ ਬਹੁਤ ਖੁਸ਼ ਹੋ? ਇਹਦੇ ਬਾਰੇ ਵੀ ਜ਼ਰੂਰ ਦੱਸਣਾ। ਹੁਣ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਲੈਣ ਦਾ। ਬ੍ਰੇਕ ਤੋਂ ਬਾਅਦ ਸੁਣਾਵਾਂਗੇ ਜੀ ਮਾਈਗ੍ਰੇਸ਼ਨ ਦੀ ਨੀਤੀ ਉੱਤੇ ਬਜਟ ਦੇ ਕੀ ਵਿਚਾਰ ਨੇ। ਬਣੇ ਰਹੋ ਜੀ ਬ੍ਰੇਕ ਦੇ ਉਸ ਪਰ। SBS ਪੰਜਾਬੀ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਹੁਣ ਅਸੀਂ ਗੱਲ ਕਰਨ ਵਾਲੇ ਹਾਂ ਬਜਟ ਵਿੱਚ ਐਲਾਨੇ ਗਏ ਮਾਈਗ੍ਰੇਸ਼ਨ ਪਾਲਿਸੀ ਬਦਲਾਅ ਬਾਰੇ। ਹਰ ਵਾਰ ਵਾਂਗ ਇਸ ਵਾਰ ਵੀ ਆਸਟ੍ਰੇਲੀਆ ਦੇ ਸੰਘੀ ਬਜਟ ਵਿੱਚ ਮਾਈਗ੍ਰੇਸ਼ਨ ਯਾਨੀ ਕਿ ਪ੍ਰਵਾਸ ਨੂੰ ਲੈ ਕੇ ਕਈ ਨਵੇਂ ਬਦਲਾਅ ਐਲਾਨੇ ਗਏ ਨੇ। ਆਪਣੇ ਬਜਟ ਵਿੱਚ ਆਸਟ੍ਰੇਲੀਆ ਦੀ ਸੰਘੀ ਸਰਕਾਰ ਨੇ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਬਿਹਤਰ ਸਿੱਖਿਆ, ਉੱਚ ਹੁਨਰਮੰਦ ਅਤੇ ਨੌਜਵਾਨ ਪ੍ਰਵਾਸੀਆਂ ਦੀ ਚੋਣ ਕਰਨ ਲਈ ਆਪਣੀ ਸਥਾਈ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਗੱਲ ਕਹੀ ਹੈ। ਇਸ ਸਾਲ ਦੇ ਬਜਟ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਸਥਾਈ ਪ੍ਰਵਾਸ ਪ੍ਰੋਗਰਾਮ ਯਾਨੀ ਕਿ ਪਰਮਾਨੈਂਟ PR ਪਾਥਵੇ ਅੱਗੇ ਵਧਦੇ ਹੋਏ 1,85,000 ਸਥਾਨਾਂ ਉੱਤੇ ਸੀਮਤ ਰਹੇਗਾ, ਜਿਸ ਵਿੱਚ 70% ਤੋਂ ਵੱਧ ਸਥਾਨ ਹੁਨਰਮੰਦ ਪ੍ਰਵਾਸੀਆਂ ਲਈ ਰੱਖੇ ਗਏ ਨੇ। ਸਰਕਾਰ ਹੁਨਰ ਅਤੇ ਪਰਿਵਾਰਕ ਦੋਨੋਂ ਤਰ੍ਹਾਂ ਦੇ ਵੀਜ਼ਿਆਂ ਵਿੱਚ ਔਨ ਸ਼ੋਰ ਭਾਵ ਕੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਤਰਜੀਹ ਦੇਵੇਗੀ। ਬੰਸਲ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਲਾਇਰ ਅਜੇ ਬੰਸਲ ਨੇ ਕਿਹਾ ਕਿ ਇਸ ਬਜਟ ਦਾ ਸਭ ਤੋਂ ਵੱਡਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਏਗਾ ਜੋ ਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਕਿਸੇ ਤਰ੍ਹਾਂ ਦੇ ਟ੍ਰੇਡ ਖੇਤਰ ਵਿੱਚ ਕੰਮ ਕਰ ਰਹੇ ਨੇ।
ਦੇਖੋ ਇਹ ਜਿਹੜੀ ਮੋਰ ਸਕਿੱਲਡ ਤੇ ਮੋਰ ਐਜੂਕੇਟਡ, ਇਹ ਤਾਂ ਇਹਨਾਂ ਦਾ ਸ਼ੁਰੂ ਤੋਂ ਹੀ ਏਜੰਡਾ ਰਿਹਾ ਜੀ। ਜਦੋਂ ਵੀ ਗੌਰਮੈਂਟ ਮਾਈਗ੍ਰੇਸ਼ਨ ਦੇ ਬਾਰੇ ਅਨਾਊਂਸ ਕਰਦੀ ਆ ਤਾਂ ਉਹਨਾਂ ਨੇ ਲੋਕਲ ਪਾਪੂਲੇਸ਼ਨ, ਲੋਕਲ ਆਸਟ੍ਰੇਲੀਅਨ ਨੂੰ ਜਸਟੀਫਾਈ ਕਰਨਾ ਹੁੰਦਾ ਕਿ ਵੀ ਅਸੀਂ ਬਾਹਰੋਂ ਬੰਦੇ ਕਿਉਂ ਬੁਲਾ ਰਹੇ ਹਾਂ। ਤਾਂ ਇਸੇ ਕਰਕੇ ਪਹਿਲੀ ਚੀਜ਼ ਜਿਵੇਂ ਹੁਣ ਲੇਟੈਸਟ ਟੋਨੀਬਰਗ ਜੀ ਦੀ ਵੀ ਸਟੇਟਮੈਂਟ ਆਈ ਸੀ ਕਿ ਵੀ ਮਾਈਗ੍ਰੈਂਟਸ ਆਰ ਨੋਟ ਦ ਪ੍ਰੋਬਲਮ, ਦੇ ਆਰ ਦ ਸੋਲੂਸ਼ਨ ਟੂ ਦ ਪ੍ਰੋਬਲਮ ਦੈਟ ਯੂ ਆਰ ਫੇਸਿੰਗ ਰਾਈਟ ਨਾਓ। ਜਿਵੇਂ ਘਰ ਵੀ ਨੇ ਤਾਂ ਘਰ ਬਣਾਉਣ ਦੇ ਲਈ ਵੀ ਇਹਨਾਂ ਨੂੰ ਸਕਿੱਲਡ ਵਰਕਰ ਚਾਹੀਦੇ ਨੇ। ਤਾਂ ਦੈਟਸ ਵਾਈ ਦੇ ਆਰ ਗਿਵਿੰਗ ਆਲ ਦੀ ਸਟੇਟਮੈਂਟ ਕਿ ਵੀ ਅਸੀਂ ਸਕਿੱਲਡ ਵਰਕਰ ਲੈ ਕੇ ਆਵਾਂਗੇ, ਜਿਹੜੇ ਜਿਹਦੇ ਕਰਕੇ ਜਿਹੜੇ ਸਾਡੇ ਇੰਫਰਾਸਟ੍ਰਕਚਰ ਦੇ ਪ੍ਰੋਜੈਕਟਸ ਨੇ, ਜਿਹੜੀ ਹਾਊਸਿੰਗ ਆ, ਜਿਹੜੀ ਕੰਸਟਰਕਸ਼ਨ ਸੈਕਟਰ ਦੇ ਵਿੱਚ ਇੰਨਾ ਜ਼ਿਆਦਾ ਗੈਪ ਪਿਆ, ਇੰਨੀਆਂ ਡਿਮਾਂਡ ਆ, ਉਸ ਚੀਜ਼ ਨੂੰ ਪੂਰਾ ਕਰਨਗੇ ਜੀ। ਡੈਫੀਨੇਟਲੀ ਜਿਹੜੇ ਆਨਸ਼ੋਰ ਬੱਚੇ ਨੇ ਜਿਹੜੇ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ ਅਤੇ ਆਪਣੀ ਟ੍ਰੇਡ ਦੇ ਵਿੱਚ ਖਾਸ ਕਰਕੇ ਕੰਸਟਰਕਸ਼ਨ ਟ੍ਰੇਡ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਪਿਛਲੇ ਡੇਢ ਕੁ ਸਾਲ ਤੋਂ ਉਹਨਾਂ ਦੀ ਇਨਵੀਟੇਸ਼ਨ ਵੀ ਵਧੀਆ ਆ ਰਹੇ ਨੇ ਅਤੇ ਅਗਲੇ ਸਾਲ ਦੇ ਵਿੱਚ ਵੀ ਇਹੀ ਟ੍ਰੈਂਡ ਕੰਟੀਨਿਊ ਹੋਣ ਦੀ ਉਮੀਦ ਆ ਜੀ।
ਸਰਕਾਰ ਮੁਤਾਬਕ ਬਾਕੀ ਦੇ ਲਗਭਗ 55,110 ਆਫਸ਼ੋਰ ਵੀਜ਼ਾ ਜ਼ਿਆਦਾਤਰ ਉੱਚ ਹੁਨਰਮੰਦ ਪ੍ਰਵਾਸੀਆਂ ਨੂੰ ਅਲਾਟ ਕੀਤੇ ਜਾਣਗੇ ਜੋ ਕਿ ਆਸਟ੍ਰੇਲੀਆ ਦੀਆਂ ਲੰਬੇ ਸਮੇਂ ਦੀਆਂ ਹੁਨਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਣਗੇ। ਜਿੱਥੇ ਬੰਸਲ ਇਮੀਗ੍ਰੇਸ਼ਨ ਤੋਂ ਅਜੇ ਬੰਸਲ ਦਾ ਕਹਿਣਾ ਹੈ ਕਿ ਇਸ ਨੀਤੀ ਦਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਜੋ ਕਿ ਆਫਸ਼ੋਰ ਨੇ ਅਤੇ ਪਾਰਟਨਰ ਜਾਂ ਫੈਮਿਲੀ ਵੀਜ਼ਾ ਲਗਵਾ ਰਹੇ ਨੇ,
ਕਿਉਂਕਿ ਇਹਨਾਂ ਨੇ ਹੁਣ ਇੱਕ ਨੰਬਰ ਫਿਕਸ ਕਰ ਦਿੱਤਾ ਜੀ ਆਫਸ਼ੋਰ ਲਈ ਸਿਰਫ 30% ਤੇ ਪਲੱਸ ਉਹਦੇ ਵਿੱਚ ਵੀ ਇਹ ਪ੍ਰਾਇਓਰਟਾਈਜ਼ ਕਰਨਗੇ ਹਾਈਲੀ ਸਕਿਲਡ ਵਰਕਰਸ ਨੂੰ, ਤਾਂ ਫੈਮਿਲੀ ਵੀਜ਼ਾ ਵਾਲਿਆਂ ਨੂੰ, ਪੇਰੈਂਟਸ ਵੀਜ਼ਾ ਵਾਲਿਆਂ ਨੂੰ, ਪਾਰਟਨਰ ਵੀਜ਼ਾ ਵਾਲਿਆਂ ਨੂੰ ਥੋੜ੍ਹੀ ਹੋਰ ਵੇਟ ਕਰਨੀ ਪੈ ਸਕਦੀ ਹੈ ਜੀ, ਕਿਉਂਕਿ ਉਹ ਪਹਿਲਾਂ ਹੀ ਬਹੁਤ ਸਲੋਅ ਨੇ, ਅਤੇ ਜੇ ਹੁਣ ਨੰਬਰ ਲਿਮਿਟਡ ਕਰ ਦਿੱਤੇ ਅਤੇ ਪ੍ਰਾਇਓਰਟੀ ਸਕਿਲਡ ਵਰਕਰ ਨੂੰ ਕਰ ਦਿੱਤੀ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿੱਚ ਡਿਲੇ ਬਹੁਤ ਜ਼ਿਆਦਾ ਹੋ ਜਾਵੇਗਾ।
ਸਰਕਾਰ ਨੇ ਇਹ ਵੀ ਕਿਹਾ ਕਿ ਉਹ ਮੌਜੂਦਾ ਯੋਗਤਾਵਾਂ ਨੂੰ ਮਾਨਤਾ ਦੇਣ ਦੇ ਲਈ ਸਕਿੱਲ ਅਸੈਸਮੈਂਟ ਟੈਸਟ ਨੂੰ ਹੋਰ ਵੀ ਤੇਜ਼ ਕਰ ਦੇਣਗੇ, ਜਿਸ ਦੇ ਨਾਲ ਹਰ ਸਾਲ 4,000 ਵੱਧ ਹੁਨਰਮੰਦ ਕਾਮੀ, ਖਾਸ ਕਰਕੇ ਉਸਾਰੀ ਅਤੇ ਬਿਜਲੀ ਭਾਵ ਕਿ ਕੰਸਟਰਕਸ਼ਨ ਅਤੇ ਇਲੈਕਟ੍ਰਿਕ ਵਰਕ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਚੰਗਾ ਮੌਕਾ ਹੋ ਸਕਦਾ। ਵੀਜ਼ਾ ਕਰਾਫਟ ਤੋਂ ਨਵਨੀਤ ਸਿੰਘ ਨੇ ਇਸ ਨੂੰ ਇੱਕ ਸੁਨਹਿਰਾ ਮੌਕਾ ਕਿਹਾ।
ਸਭ ਤੋਂ ਵੱਡਾ ਫਾਇਦਾ ਵਿਨਰਸ ਜਿਹੜੇ ਆਪਾਂ ਵੇਖੇ ਜਾਣ ਉਹ ਹੈਗੇ ਜੀ ਔਨ ਸ਼ੋਰ ਐਪਲੀਕੈਂਟਸ, ਭਾਵੇਂ ਤੁਸੀਂ ਇੱਥੇ ਸਟੂਡੈਂਟ ਹੋ, ਭਾਵੇਂ ਤੁਸੀਂ ਇੱਥੇ TR ਤੇ ਹੋ, ਭਾਵੇਂ ਤੁਸੀਂ ਕਿਸੇ ਇੰਪਲੋਇਰ ਵਾਸਤੇ 482 ਟਾਈਪ ਵੀਜ਼ਾ ਜਾਂ ਟ੍ਰੇਨਿੰਗ ਵੀਜ਼ਾ ਤੇ ਤੁਸੀਂ ਇੱਥੇ ਕੰਮ ਕਰ ਰਹੇ ਹੋ, ਇਹ ਤੁਹਾਡੇ ਵਾਸਤੇ ਮੇਰੇ ਹਿਸਾਬ ਨਾਲ ਇੱਕ ਗੋਲਡਨ ਅਪੋਰਚੁਨਿਟੀ ਹੈ। ਇੱਕ ਇਹੋ ਜਿਹਾ ਮੌਕਾ ਕੋਵਿਡ ਤੋਂ ਤੁਰੰਤ ਬਾਅਦ ਵੀ ਆਇਆ ਸੀਗਾ ਜਦੋਂ ਆਲਮੋਸਟ ਸਾਰੇ 65% ਦੇ ਉੱਤੇ ਪੱਕੇ ਹੋ ਗਏ ਸੀ, ਤੇ ਮੈਨੂੰ ਲੱਗਦਾ ਔਨ ਸ਼ੋਰ ਵਾਸਤੇ ਜੇ ਇਹਨਾਂ ਨੇ ਰੱਖਿਆ 1,30,000, 1,85,000 ਵਿੱਚੋਂ, ਤੇ ਇੱਕ ਗੋਲਡਨ ਅਪੋਰਚੁਨਿਟੀ ਆ। ਜਿੰਨੇ ਵੀ ਲੋਕ ਇੱਥੇ ਔਨ ਸ਼ੋਰ ਹੈ ਆਪਦੇ ਆਪਦੇ ਫੀਲਡ 'ਚ ਕੰਮ ਕਰਨ, ਜੇ ਕਰ ਸਕਦੇ ਇੰਗਲਿਸ਼ ਇੰਪਰੂਵ ਕਰਨ, ਤੇ ਮੇਰੇ ਖਿਆਲ ਸਭ ਤੋਂ ਵੱਡਾ ਵਿਨਰ ਜਿਹੜੇ ਹੈਗੇ ਆ ਉਹ ਇਸ ਟਾਈਮ 'ਚ ਔਨ ਸ਼ੋਰ ਵਾਲੇ ਹੈ। ਔਰ ਇਸ ਸਾਲ ਜਿਹੜਾ ਹੈਗਾ ਮੈਕਸਿਮਮ ਨੂੰ ਆਪਣਾ ਟਾਰਗੇਟ ਬਣਾਉਣਾ ਚਾਹੀਦਾ ਕਿਸੇ ਨਾ ਕਿਸੇ ਤਰ੍ਹਾਂ ਆਸਟ੍ਰੇਲੀਆ ਪਰਮਾਨੈਂਟ ਰੈਜ਼ੀਡੈਂਸੀ ਲਈ ਜਾਵੇ।
ਸਰਕਾਰ ਨੇ ਵਰਕਿੰਗ ਹਾਲੀਡੇ ਮੇਕਰਸ ਨੂੰ ਪ੍ਰਭਾਵਿਤ ਕਰਨ ਵਾਲੇ ਹੋਰ ਬਦਲਾਵਾਂ ਦੇ ਨਾਲ ਨਾਲ ਪੁਆਇੰਟ ਸਿਸਟਮ ਵਿੱਚ ਵੀ ਬਦਲਾਅ ਦੀ ਗੱਲ ਕਹੀ ਹੈ। ਮੁੱਖ ਬਦਲਾਵਾਂ ਬਾਰੇ ਗੱਲ ਕਰਦਿਆਂ ਹੋਇਆ ਨਵਨੀਤ ਸਿੰਘ ਨੇ ਦੱਸਿਆ,
66% ਪਰਮਾਨੈਂਟ ਮਾਈਗ੍ਰੇਸ਼ਨ ਜਿਹੜੇ ਸਕਿਲਡ ਮਾਈਗ੍ਰੇਸ਼ਨ ਵੀਜ਼ਾਸ ਹੁੰਦੇ ਆ ਜਿੱਦਾਂ ਕਿ 189, 190, 191, ਉਹ ਸਿਸਟਮ ਨੂੰ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਕਿ ਉਹ ਚੇਂਜ ਕਰਨ ਜਾ ਰਿਹਾ। ਜੋ ਵੀ ਅਸੀਂ ਇੰਡਸਟਰੀ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜਾਂ ਜੋ ਪੁਰਾਣਾ ਗਵਰਨਮੈਂਟ ਦਾ ਆਪਾਂ ਟ੍ਰੈਂਡਸ ਦੇਖਦੇ ਹਾਂ ਉਹਦੇ ਬੇਸ ਤੇ ਕੁਛ ਕਿਆਸ ਲਗਾਏ ਜਾ ਰਹੇ ਹਾਂ। ਜੇ ਆਪਾਂ ਇਹਨੂੰ ਫਰਦਰ ਬ੍ਰੇਕ ਡਾਊਨ ਕਰੀਏ ਤਾਂ ਯੰਗਰ ਜਿਹੜੇ ਐਪਲੀਕੈਂਟ ਚੁਣਨ ਦਾ, ਤਾਂ ਆਪਾਂ ਨੂੰ ਪਤਾ ਹੈ ਕਿ ਆਸਟ੍ਰੇਲੀਆ ਦੀ ਏਜਿੰਗ ਪਾਪੂਲੇਸ਼ਨ ਹੈ। ਜੇ ਕੋਈ ਇਮੀਗ੍ਰੈਂਟ 20 ਸਾਲ ਦੀ ਉਮਰ ਤੇ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰਦਾ ਹੈ ਤੇ ਉਹ 30-40 ਸਾਲ ਆਸਟ੍ਰੇਲੀਆ ਨੂੰ ਕੰਟਰੀਬਿਊਟ ਕਰਦਾ, ਵਿਚ ਮੀਨਸ ਕਿ ਉਹ ਬਹੁਤ ਜ਼ਿਆਦਾ ਆਪਦੀ ਉਮਰ ਸਪੈਨ ਆਫ ਟਾਈਮ 'ਚ ਜਾ ਕੇ ਟੈਕਸ ਵੀ ਜ਼ਿਆਦਾ ਦੇਗਾ। ਜਿਹੜੇ ਯੰਗ ਇਮੀਗ੍ਰੈਂਟਸ ਹੁੰਦੇ ਆ ਉਹ ਉਹਨਾਂ ਦੀ ਜਿਹੜੀ ਹੈਲਥ ਕੋਸਟ ਹੈਗੀ ਆ ਉਹ ਵੀ ਘੱਟ ਹੋਏਗੀ ਤੇ ਉਹ ਜਲਦੀ ਅਡੈਪਟੀਬਿਲਿਟੀ ਦੇਸ਼ ਦੇ ਹਿਸਾਬ ਨਾਲ ਆਪਣੇ ਆਪ ਨੂੰ ਮੋਲਡ ਵੀ ਕਰ ਲੈਂਦੇ ਆ। ਸੋ ਇੱਕ ਪੋਸੀਬਿਲਿਟੀ ਜਿਹੜੀ ਆਪਾਂ ਸੋਚਦੇ ਹਾਂ ਕਿ ਹੋ ਸਕਦੀ ਹੈ ਕਿ 22 ਸਾਲ ਤੋਂ ਲੈ ਕੇ 30 ਸਾਲ ਤੱਕ ਹੋ ਸਕਦਾ ਕਿ ਏਜ ਦੇ ਮੈਕਸੀਮਮ ਪੁਆਇੰਟ ਰੱਖੇ ਜਾਣ, 30 ਸਾਲ ਤੋਂ ਬਾਅਦ ਜਿਹੜੇ ਆ ਪੁਆਇੰਟ ਘਟਣੇ ਸ਼ੁਰੂ ਹੋ ਜਾਣ। ਉਸ ਤੋਂ ਬਾਅਦ ਜਿਹੜਾ ਇੱਕ ਸੈਕਿੰਡ ਉਹਨਾਂ ਦਾ ਪਲੈਨ ਹੈ ਕਿ ਬੈਟਰ ਐਜੂਕੇਟਿਡ ਲੋਕ ਲੈ ਕੇ ਆਉਣਾ, ਤੇ ਉਹਦੇ ਵਿੱਚ ਇਹ ਮੰਨਣਾ ਜੀ ਕਿ ਹਰ ਕੁਆਲੀਫਿਕੇਸ਼ਨ ਦੀ ਵੈਲਿਊ, ਮਾਰਕੀਟ ਵੈਲਿਊ ਸੇਮ ਨਹੀਂ ਹੈ। ਹੁਣ ਇੱਕ ਬੈਚਲਰ ਆਫ ਬਿਜ਼ਨਸ ਕਰਕੇ ਜਿਹੜਾ ਗ੍ਰੈਜੂਏਟ ਬਾਹਰ ਨਿਕਲਿਆ ਜੋਬ ਲੱਭਣ ਜਾਂਦਾ, ਤੇ ਇੱਕ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ, ਦੋਵਾਂ 'ਚ ਬਹੁਤ ਫਰਕ ਹੋਏਗਾ ਕਿਉਂਕਿ ਬੈਚਲਰ ਆਫ ਨਰਸਿੰਗ ਜਿਹਨੇ ਕੀਤੀ ਹੈ ਉਹਦੇ ਵਾਸਤੇ ਜੋਬ ਓਪਰਚੁਨਿਟੀਜ਼ ਜ਼ਿਆਦਾ ਹੋਣਗੀਆਂ। ਤੇ ਇਹਦੇ ਬਾਰੇ ਜਿਹੜੀ ਪੋਸੀਬਿਲਿਟੀ ਫਿਊਚਰ ਦੇ ਵਿੱਚ ਹੋ ਸਕਦੀ ਹੈ ਜੀ, ਉਹਦੇ ਵਿੱਚ ਇਹ ਹੋ ਸਕਦਾ ਕਿ ਜੇ ਕੋਈ ਸਟੂਡੈਂਟ ਟੋਪ ਯੂਨੀਸ ਦੇ ਵਿੱਚ ਆਸਟ੍ਰੇਲੀਆ 'ਚ ਪੜ੍ਹਿਆ ਉਹਨੂੰ ਕੋਈ ਬੋਨਸ ਪੁਆਇੰਟਸ ਦਿੱਤੇ ਜਾ ਸਕਦੇ ਆ। ਕੁਛ ਬੋਨਸ ਪੁਆਇੰਟ ਇਹ ਵੀ ਹੋ ਸਕਦੇ ਆ ਜੀ, ਬੈਚਲਰ ਤੇ ਮਾਸਟਰਸ 'ਚ ਸ਼ਾਇਦ ਜਿਹੜੇ ਪੁਆਇੰਟਸ ਡਿਫਰੈਂਸ ਕੁਛ ਆਵੇ ਕਿਉਂਕਿ ਫਿਲਹਾਲ ਬੈਚਲਰ ਤੇ ਮਾਸਟਰ ਦੇ ਪੁਆਇੰਟਸ ਸੇਮ ਹੈ। ਕੁਛ ਚੇਂਜਿਸ ਇਹ ਵੀ ਹੋ ਸਕਦੇ ਆ ਕਿ ਜਿਹੜੇ ਓਕੂਪੇਸ਼ਨ 'ਚ ਆਸਟ੍ਰੇਲੀਆ ਨੂੰ ਲੋੜ ਹੈਗੀ ਹੈ, ਜਿੱਦਾਂ ਆਰਟੀਫਿਸ਼ਲ ਇੰਟੈਲੀਜੈਂਸ, ਹੈਲਥ ਜਾਂ ਐਡਵਾਂਸ ਮੈਨੂਫੈਕਚਰਿੰਗ, ਡਿਫੈਂਸ, ਇਹਨਾਂ ਨੂੰ ਜ਼ਿਆਦਾ ਪ੍ਰਾਇਰਟੀ ਮਿਲ ਸਕਦੀ ਹੈ ਨਵੇਂ ਪੁਆਇੰਟ ਬੇਸ ਸਿਸਟਮ 'ਚ। ਇਹਦਾ ਸਿੰਪਲ ਜਿਹਾ ਐਗਜ਼ਾਮਪਲ ਲੈਣਾ ਹੈ ਤਾਂ ਜਿੱਦਾਂ MBA ਹੈ ਔਰ ਇੱਕ ਪਾਸੇ ਮਾਸਟਰ ਆਫ ਇੰਜੀਨੀਅਰਿੰਗ ਹੈ ਫਰੋਮ ਵਧੀਆ ਯੂਨੀ, ਦੋਵਾਂ ਦੇ ਪੁਆਇੰਟ ਸੇਮ ਹੈ, ਪਰ ਇਹ ਹੋ ਸਕਦਾ ਕਿ MBA ਜਿਹੜਾ ਸਟੂਡੈਂਟ ਕਰੇਗਾ ਉਹਨੂੰ ਲੋ ਪ੍ਰਾਇਰਟੀ ਮਿਲੇ ਤੇ ਜਿਹੜਾ ਮਾਸਟਰ ਆਫ ਇੰਜੀਨੀਅਰਿੰਗ ਕਰੇਗਾ ਉਹਨੂੰ ਹਾਇਰ ਪ੍ਰਾਇਰਟੀ ਮਿਲੇ। ਪੁਆਇੰਟਸ ਦੋਵਾਂ ਦੇ ਜੇ ਸੇਮ ਵੀ ਰੱਖੇ ਜਾਂਦੇ ਆ ਤਾਂ ਵੀ। ਤੇ ਤੀਸਰਾ ਜੀ, ਹਾਈਲੀ ਸਕਿੱਲਡ ਦੇ ਵਿੱਚ ਇਹ ਹੋ ਸਕਦਾ ਜੀ ਕਿ ਬੋਨਸ ਪੁਆਇੰਟ ਦਿੱਤੇ ਜਾਣ ਕਿ ਇੱਕ 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 ਸਟੂਡੈਂਟ ਜਾਂ ਇੱਕ ਐਪਲੀਕੈਂਟ ਕਿੰਨਾ ਕਮਾ ਰਿਹਾ ਹੈ, ਇਹ ਸਿਸਟਮ ਫਿਲਹਾਲ ਵਿਕਟੋਰੀਆ ਯੂਜ਼ ਕਰਦੀ ਹੈ, ਜਿਹਦੇ ਵਿੱਚ ਐਨੂਅਲ ਅਰਨਿੰਗ ਕੈਲਕੂਲੇਟ ਕੀਤੀਆਂ ਜਾਂਦੀਆਂ। ਸੋ ਜੇ ਤੁਸੀਂ ਜ਼ਿਆਦਾ ਅਰਨ ਕਰਦੇ ਹੋ, ਤੁਹਾਡੀ ਤਨਖਾਹ ਜ਼ਿਆਦਾ, ਇਹਦਾ ਮਤਲਬ ਹੈ ਕਿ ਤੁਹਾਡੇ ਕੋਲ ਸਕਿੱਲ ਵੀ ਵਧੀਆ ਹਨ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਤੁਸੀਂ ਗਲੋਬਲ ਕਿਸੇ ਵਧੀਆ ਫਰਮ ਦੇ ਵਿੱਚ ਕੰਮ ਕਰ ਰਹੇ ਹੋ, ਸੋ ਇਹ ਸਭ ਕੁਛ ਪ੍ਰਾਇੋਰਟੀ ਐਟਰੀਬਿਊਟ ਵੀ ਹੋ ਸਕਦੇ ਹੈ, ਜਿੱਦਾਂ ਤਸਮਾਨੀਆ ਯੂਜ਼ ਕਰਦਾ, ਤਾਂ ਆਉਣ ਵਾਲੇ ਟਾਈਮ 'ਚ ਆਪਾਂ ਇਹ ਸ਼ਾਇਦ ਆਪਾਂ ਨੂੰ ਦੇਖਣ ਨੂੰ ਮਿਲਣ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਕਿਹੜੇ ਹੁਨਰ, ਸਕਿੱਲ ਜਾਂ ਐਜੂਕੇਸ਼ਨ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ਨੂੰ ਪ੍ਰੋਸੈਸ ਜਲਦੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਪ੍ਰਵਾਸੀ ਵਪਾਰ ਕਰਮਚਾਰੀਆਂ ਲਈ ਤੇਜ਼ ਸਕਿੱਲ ਅਸੈਸਮੈਂਟ ਪ੍ਰਦਾਨ ਕਰਨ ਅਤੇ ਆਕੂਪੇਸ਼ਨਲ ਲਾਇਸੈਂਸਿਸ ਨੂੰ ਤੇਜ਼ ਕਰਨ ਲਈ 85.2 million dollars ਖਰਚ ਕਰੇਗੀ। ਇਹ ਬਦਲਾਅ ਕਾਰਜ ਬਲ ਵਿਚ ਦਾਖਲ ਹੋਣ ਵਿਚ ਲੱਗਣ ਵਾਲੇ ਸਮੇਂ ਨੂੰ 6 ਮਹੀਨੇ ਤੱਕ ਘਟਾ ਸਕਦਾ, ਅਜਿਹਾ ਸਰਕਾਰ ਦਾ ਦਾਅਵਾ ਹੈ। ਸਰਕਾਰ ਪ੍ਰਵਾਸੀ ਕਰਮਚਾਰੀਆਂ ਨੂੰ ਵਰਕਫੋਰਸ ਸੇਫਟੀ, ਸਿਕਿਉਰਿਟੀ ਅਤੇ ਕੰਪਲਾਈਂਸ ਬਾਰੇ ਸਿਖਲਾਉਣ ਲਈ 2 ਸਾਲਾਂ ਵਿਚ $27 million ਖਰਚ ਕਰੇਗੀ। 2029 ਤੋਂ ਇਕ ਨਵਾਂ ਅੰਗਰੇਜ਼ੀ ਭਾਸ਼ਾ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਟਿਊਸ਼ਨ ਅਤੇ ਵਿਦਿਆਰਥੀ ਸਹਾਇਤਾ ਦੇ ਨਾਲ ਨਾਲ ਪ੍ਰਵਾਸੀਆਂ ਲਈ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਬਿਹਤਰ ਬਣਾਉਣ ਦੇ ਲਈ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਅੰਗਰੇਜ਼ੀ ਵਿਚ ਸਹਾਇਤਾ ਦੀ ਲੋੜ ਹੈ। ਅੰਤਰਰਾਸ਼ਟਰੀ ਵੀਜ਼ਾ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਜਾਂਚ ਨੂੰ ਵਧਾ ਦਿੱਤਾ ਜਾਵੇਗਾ, ਜਿਸ ਵਿਚ 19.8 million ਖਰਚ ਕੀਤਾ ਜਾਵੇਗਾ। ਅਰਨੈਸਟ ਐਂਡ ਯੰਗ ਤੋਂ ਮੁੱਖ ਅਰਥਸ਼ਾਸਤਰੀ ਚੈਰਲ ਮਰਫੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਉਪਰਾਲਿਆਂ ਦਾ ਟੀਚਾ ਆਸਟ੍ਰੇਲੀਆ ਵਿਚ ਨੌਜਵਾਨ ਕਾਮਿਆਂ ਦੀ ਆਮਦ ਨੂੰ ਵਧਾਉਣਾ ਹੈ।
It seems like what they're looking for is those that are going to fit into the workforce faster and therefore be more economically productive. I think that's really the only way we can kind of classify these changes. The actual number of migrants doesn't change that much.
ਪਰ ਤੁਹਾਨੂੰ ਕੀ ਲੱਗਦਾ ਕਿ ਇਹ ਬਜਟ ਮਾਈਗ੍ਰੇਸ਼ਨ ਲਈ ਵਧੀਆ ਹੈ ਕਿ ਨੁਕਸਾਨਦਾਇਕ? ਆਪਣੇ ਵਿਚਾਰ ਸਾਡੇ ਨਾਲ SMS ਕਰਕੇ ਸਾਂਝੇ ਕਰ ਸਕਦੇ ਹੋ ਜੀ 04397997767 0439-799-7967 ਉੱਤੇ। ਇਸ ਤੋਂ ਇਲਾਵਾ ਤੁਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਰਾਹੀਂ SBS ਪੰਜਾਬੀ ਦੇ ਨਾਲ ਕਦੇ ਵੀ ਜੁੜ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਜੀ ਹਾਂ ਦੋਸਤੋ, ਹੁਣ ਵੇਲਾ ਹੋ ਗਿਆ ਇੱਕ ਹੋਰ ਵਕਫਾ ਲੈਣ ਦਾ। ਮਿਲਦੇ ਹਾਂ ਜੀ ਇਸ ਛੋਟੇ ਜਿਹੇ ਬ੍ਰੇਕ ਦੇ ਉਸ ਪਾਰ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ SBS ਪੰਜਾਬੀ ਪ੍ਰੋਗਰਾਮ ਵਿੱਚ, ਜਿਹਨੂੰ ਤੁਸੀਂ ਸੁਣ ਰਹੇ ਹੋ ਮੇਰੇ ਸ਼ਾਇਨਾ ਕਾਲਰਾ ਦੇ ਨਾਲ। ਸੀਰੀਅਸ ਗੱਲਾਂ ਬਹੁਤ ਹੋ ਗਈਆਂ, ਬਜਟ ਦੀ ਓਵਰਆਲ ਹਾਈਲਾਈਟਸ ਲੈ ਲਈਆਂ ਅਸੀਂ, ਮਾਈਗ੍ਰੇਸ਼ਨ ਅਤੇ ਹਾਊਸਿੰਗ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਨੇ, ਤੇ ਹੁਣ ਲੈਂਦੇ ਹਾਂ ਖਬਰ ਸਾਰ ਸਾਡੇ ਬਾਲੀਵੁੱਡ ਦੀ, ਸਾਡੇ ਹਫ਼ਤਾਵਾਰੀ ਸੈਗਮੈਂਟ ਬਾਲੀਵੁੱਡ ਗੱਪਸ਼ਪ ਰਾਹੀਂ।
SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਐਕਟਰ ਮਿਊਜ਼ੀਸ਼ੀਅਨ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਨੇ ਪੰਜਾਬ ਦੇ ਬਾਰੇ ਵਿੱਚ ਗੱਲ ਕਰਨਾ ਨਹੀਂ ਭੁੱਲਦੇ। ਹਾਲ ਹੀ ਵਿੱਚ ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਸਿਆਸਤ ਵਿੱਚ ਆਉਣ ਦੀ ਥਾਂ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ। ਪੰਜਾਬ ਦੀ ਸਿਆਸਤ ਦਾ ਨਵਾਂ ਚਿਹਰਾ ਬਣਨ ਦੀ ਅਪੀਲ ਦਾ ਜਵਾਬ ਦਿੰਦਿਆਂ ਹੋਇਆਂ ਦਿਲਜੀਤ ਨੇ ਇਸ ਤੋਂ ਇਨਕਾਰ ਕਰ ਦਿੱਤਾ। ਹਾਲ ਹੀ ਵਿੱਚ ਰਿਟਾਇਰਡ ਫੌਜੀ ਅਤੇ ਵੱਖੋ ਵੱਖ ਖੇਤਰਾਂ ਨਾਲ ਜੁੜੇ ਲੋਕਾਂ ਨੇ ਦਿਲਜੀਤ ਤੋਂ ਸਿਆਸਤ ਵਿੱਚ ਆਉਣ ਦੀ ਅਪੀਲ ਕੀਤੀ। ਰਿਟਾਇਰਡ ਅਫਸਰ SS ਬੋਪਾਰਾਏ ਦੇ ਅਗਵਾਈ ਵਿੱਚ ਇਸ ਸਮੂਹ ਦੀ ਕਥਿਤ ਤੌਰ ਤੇ ਇੱਛਾ ਹੈ ਕਿ ਦਿਲਜੀਤ ਅਗਵਾਈ ਕਰਨ। ਉਹਨਾਂ ਨੇ ਦਿਲਜੀਤ ਨੂੰ ਸਿਆਸਤ ਵਿੱਚ ਆਉਣ ਦੀ ਸਾਰਵਜਨਿਕ ਅਪੀਲ ਵੀ ਕੀਤੀ ਹੈ। ਇਸ ਤਰ੍ਹਾਂ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਇਆਂ ਦਿਲਜੀਤ ਨੇ ਇਸ ਅਪੀਲ ਨੂੰ ਠੁਕਰਾ ਦਿੱਤਾ ਹੈ। ਉਹਨਾਂ ਨੇ ਸਾਫ਼ ਕੀਤਾ ਹੈ ਕਿ ਉਹਨਾਂ ਨੂੰ ਐਕਟਿੰਗ ਅਤੇ ਸਿੰਗਿੰਗ ਕਰਨ ਵਿੱਚ ਜ਼ਿਆਦਾ ਖੁਸ਼ੀ ਮਿਲਦੀ ਹੈ। ਪੰਜਾਬੀ ਸਿਨੇਮਾ ਦੇ ਫੇਮਸ ਐਕਟਰ ਅਤੇ ਸਿੰਗਰ ਪਰਮੇਸ਼ ਵਰਮਾ ਇਨ੍ਹੀਂ ਦਿਨੀ ਆਪਣੇ ਆਉਣ ਵਾਲੀ ਫਿਲਮ ਸ਼ੇਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਨੇ। ਫਿਲਮ ਵਿੱਚ ਉਹਨਾਂ ਦੇ ਨਾਲ ਅਦਾਕਾਰਾ ਸੋਨਲ ਚੌਹਾਨ ਨਜ਼ਰ ਆਏਗੀ, ਜੋ ਇਸ ਪ੍ਰੋਜੈਕਟ ਦੇ ਜ਼ਰੀਏ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖ ਰਹੀ ਹੈ। ਪਰਮੇਸ਼ ਵਰਮਾ ਨੇ ਕਿਹਾ ਕਿ ਸ਼ੂਟਿੰਗ ਦੇ ਦੌਰਾਨ ਸੋਨਲ ਬੇਹੱਦ ਸ਼ਾਂਤ ਰਹਿੰਦੀ ਸੀ। ਭਾਵੇਂ ਸੈੱਟ ਤੇ ਦੇਰੀ ਹੋਏ ਜਾਂ ਕੰਮ ਵਿੱਚ ਕੋਈ ਪਰੇਸ਼ਾਨੀ ਆਏ, ਸੋਨਲ ਨੇ ਕਦੇ ਵੀ ਆਪਣਾ ਆਪਾ ਨਹੀਂ ਖੋਇਆ। ਉਹਨਾਂ ਦੀ ਇਹ ਖੂਬੀ ਉਹਨਾਂ ਨੂੰ ਇੱਕ ਵੱਖਰੇ ਤਰ੍ਹਾਂ ਦੇ ਕਲਾਕਾਰ ਬਣਾਉਂਦੀ ਹੈ ਅਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਹੋਰ ਵੀ ਚੰਗਾ ਹੁੰਦਾ ਹੈ। ਫਿਲਮ 15 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਹਨੀ ਸਿੰਘ ਆਪਣੇ ਪੁਰਾਣੇ ਵਿਵਾਦਿਤ ਗਾਣੇ ਨੂੰ ਲੈ ਕੇ ਸੁਰਖੀਆਂ ਵਿੱਚ ਨੇ। ਹੁਣ ਹਨੀ ਸਿੰਘ ਨੂੰ ਇਸ ਇਤਰਾਜ਼ਯੋਗ ਗਾਣੇ ਤੇ ਹਲਫਨਾਮਾ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਿੰਗਰ ਹਨੀ ਸਿੰਘ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਕਿ ਉਹਨਾਂ ਨੇ ਇੰਦਰਾ ਗਾਂਧੀ ਸਟੇਡੀਅਮ ਵਿੱਚ 50,000 ਦਰਸ਼ਕਾਂ ਦੀ ਮੌਜੂਦਗੀ ਵਿੱਚ ਕੋਈ ਇਤਰਾਜ਼ਯੋਗ ਗਾਣਾ ਗਾਇਆ ਸੀ। ਇਸ ਨੂੰ ਲੈ ਕੇ ਹਾਈ ਕੋਰਟ ਨੇ ਕਿਹਾ ਹੈ ਕਿ ਤੁਸੀਂ ਇੱਕ ਹਲਫਨਾਮਾ ਦਾਇਰ ਕਰੋ ਜਿਸ ਵਿੱਚ ਜੋ ਤੁਸੀਂ ਕਹਿ ਰਹੇ ਹੋ ਉਸ ਦਾ ਜ਼ਿਕਰ ਹੋਵੇ। ਹਨੀ ਸਿੰਘ ਦੇ ਇਸ ਵਿਵਾਦਿਤ ਗਾਣੇ ਨਾਲ ਜੁੜੇ ਮਾਮਲੇ ਵਿੱਚ ਅਗਲੀ ਸੁਣਵਾਈ 19 ਮਈ ਨੂੰ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇੱਕ ਕੰਪਲੇਂਟਸ ਰਿਪੋਰਟ ਦਾਖਲ ਕਰਨ ਨੂੰ ਕਿਹਾ ਹੈ। ਐਕਟ੍ਰੈਸ ਸਿਆਨੀ ਗੁਪਤਾ ਨੂੰ ਕਹਾਣੀ ਕਹਿਣ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਦੇ ਲਈ ਹਾਰਵਰਡ ਸਾਊਥ ਏਸ਼ੀਅਨ ਐਸੋਸੀਏਸ਼ਨ ਨੇ ਪਰਸਨ ਆਫ ਦਾ ਈਅਰ ਅਵਾਰਡ ਨਾਲ ਨਵਾਜਿਆ ਹੈ। ਇਹ ਸਨਮਾਨ ਉਹਨਾਂ ਲੋਕਾਂ ਨੂੰ ਪਛਾਣ ਦਿੰਦਾ ਹੈ ਜਿਨ੍ਹਾਂ ਦੇ ਕੰਮ ਨੇ ਵਰਲਡ ਲੈਵਲ ਤੇ ਪਛਾਣ ਬਣਾਈ ਹੋਵੇ। ਇਸ ਸਨਮਾਨ ਦੇ ਜ਼ਰੀਏ ਐਸੋਸੀਏਸ਼ਨ ਨੇ ਸਕਰੀਨ ਤੇ ਸੱਚੇ ਅਤੇ ਸਭ ਨੂੰ ਇਕੱਠੇ ਲੈ ਕੇ ਚੱਲਣ ਵਾਲੀਆਂ ਕਹਾਣੀਆਂ ਨੂੰ ਲਿਆਉਣ ਦੇ ਲਈ ਸਰਾਹਿਆ ਹੈ। ਫਿਲਮ ਦੁਰੰਧਰ ਦ ਰਿਵੈਂਜ ਦੁਰੰਧਰ 2 ਦੇ ਨਿਰਮਾਤਾ ਫਿਲਮ ਤ੍ਰਿਦੇਵ ਦੇ ਹਿੱਟ ਗਾਣੇ ਤਿਰਛੀ ਟੋਪੀ ਵਾਲੇ ਓਏ ਓਏ ਦੇ ਰੀਕ੍ਰੀਏਟਿਡ ਵਰਜਨ ਦੇ ਇਸਤੇਮਾਲ ਨੂੰ ਲੈ ਕੇ ਕਾਨੂੰਨੀ ਮੁਸ਼ਕਿਲ ਵਿੱਚ ਫਸ ਗਏ ਨੇ। ਤ੍ਰਿਮੂਰਤੀ ਫਿਲਮਸ ਨੇ ਫਿਲਮ ਨਿਰਮਾਤਾਵਾਂ ਤੇ ਬਿਨਾਂ ਇਜਾਜ਼ਤ ਦੇ ਗਾਣੇ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਉਂਦੇ ਹੋਇਆਂ ਮੁਕੱਦਮਾ ਦਾਇਰ ਕੀਤਾ ਹੈ। ਮਾਮਲਾ ਹੁਣ ਤੱਕ ਸੁਲਝਿਆ ਨਹੀਂ ਹੈ। ਇਹ ਮੁਕੱਦਮਾ ਦੁਰੰਧਰ 2 ਦੇ ਗਾਣੇ ਰੰਗ ਦੇ ਲਾਲ ਓਏ ਓਏ ਤੋਂ ਸੰਬੰਧਿਤ ਹੈ ਜੋ ਤ੍ਰਿਦੇਵ ਫਿਲਮ ਦੇ ਗੀਤ ਤਿਰਛੀ ਟੋਪੀ ਵਾਲਾ ਦਾ ਰੀਮੇਕ ਹੈ। ਇਸ ਗਾਣੇ ਦੇ ਅਧਿਕਾਰ ਤੇ ਤ੍ਰਿਮੂਰਤੀ ਫਿਲਮਸ ਦਾ ਦਾਅਵਾ ਹੈ ਜੋ ਇਲਜ਼ਾਮ ਲਗਾਉਂਦੀ ਹੈ ਕਿ ਦੁਰੰਧਰ 2 ਦੇ ਨਿਰਮਾਤਾਵਾਂ ਨੇ ਬਿਨਾਂ ਇਜਾਜ਼ਤ ਪ੍ਰਾਪਤ ਕੀਤੇ ਇਸ ਗਾਣੇ ਜਾਂ ਇਸ ਦੇ ਕਾਫੀ ਮਿਲਦੇ ਜੁਲਦੇ ਵਰਜਨ ਨੂੰ ਕ੍ਰੀਏਟ ਕਰਕੇ ਫਿਲਮ ਦਾ ਇਸਤੇਮਾਲ ਕੀਤਾ ਹੈ। ਐਕਟਰ ਇਸ਼ਾਨ ਖੱਟਰ ਐਨੀ ਦਿਨੀ ਆਪਣੀ ਹਾਲੀਆ ਰਿਲੀਜ਼ ਹੋਮ ਬਾਉਂਡ ਦੀ ਕਾਮਯਾਬੀ ਦਾ ਆਨੰਦ ਲੈ ਰਹੇ ਨੇ। ਇਸ ਦਰਮਿਆਨ ਇਸ਼ਾਨ ਛੇਤੀ ਆਪਣੀ ਪਹਿਲੀ ਕਾਮੇਡੀ ਡਰਾਮਾ ਫਿਲਮ ਜੁਗਾੜੂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਪਲਾਸ਼ ਵਾਸਵਾਨੀ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਇਸ ਫਿਲਮ ਦੀ ਮੁੱਖ ਸ਼ੂਟਿੰਗ ਇਸ ਮਹੀਨੇ ਦੇ ਅਖੀਰ ਤੱਕ ਪੰਜਾਬ ਵਿੱਚ ਸ਼ੁਰੂ ਹੋਣ ਵਾਲੀ ਹੈ। ਕੰਨੜ ਫਿਲਮ ਕੇਡੀ ਦਾ ਡੇਵਿਲ ਦੇ ਗਾਣੇ ਸਰਕੇ ਚੁਨਰ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੀ ਅਦਾਕਾਰਾ ਨੋਰਾ ਫਤਿਹੀ ਕੌਮੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਈ। ਨੋਰਾ ਫਤਿਹੀ ਨੇ ਆਪਣੀ ਗੱਲ ਰੱਖਦੇ ਹੋਇਆਂ ਨਾ ਸਿਰਫ ਗਲਤੀ ਸਵੀਕਾਰ ਕੀਤੀ ਬਲਕਿ ਭਵਿੱਖ ਦੇ ਲਈ ਇੱਕ ਵੱਡਾ ਫੈਸਲਾ ਵੀ ਲਿਆ। ਨੋਰਾ ਨੇ ਕਿਹਾ, ਮੈਂ ਆਪਣੇ ਕਿੱਤੇ ਤੇ ਮਾਫ਼ੀ ਮੰਗਦੀ ਹਾਂ। ਹੁਣ ਅਸੀਂ ਫੈਸਲਾ ਲਿਆ ਹੈ ਕਿ ਸਾਨੂੰ ਸਮਾਜ ਦੇ ਲਈ ਵੀ ਕੁਛ ਚੰਗਾ ਕਰਨਾ ਚਾਹੀਦਾ ਹੈ। ਇਸੀ ਸੋਚ ਦੇ ਨਾਲ ਅਸੀਂ ਕੁਛ ਅਨਾਥ ਕੁੜੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਫੈਸਲਾ ਲਿਆ ਹੈ। ਕੰਗਨਾ ਰਨੌਟ ਦੀ ਆਉਣ ਵਾਲੀ ਫਿਲਮ ਦਾ ਨਾਂ ਭਾਰਤ ਭਾਗਯ ਵਿਦਾਤਾ ਹੈ। ਮੇਕਰਸ ਨੇ ਇਸ ਦਾ ਪੋਸਟਰ ਰਿਲੀਜ਼ ਕਰਕੇ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਫਿਲਮ ਵਿੱਚ ਭਾਰਤ ਦੇ ਉਹਨਾਂ ਹੀਰੋਜ਼ ਦੀ ਕਹਾਣੀ ਦੱਸੀ ਜਾਏਗੀ ਜੋ ਅਨਸੁਣੀ ਹੈ। ਭਾਰਤ ਭਾਗਯ ਵਿਦਾਤਾ ਫਿਲਮ 12 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਬਾਲੀਵੁੱਡ ਸਟਾਰ ਜੈਕੀ ਸ਼ਰਾਫ ਦੀ ਫਿਲਮ ਦ ਗ੍ਰੇਟ ਗ੍ਰੈਂਡ ਸੁਪਰ ਹੀਰੋ 29 ਮਈ 2026 ਨੂੰ ਰਿਲੀਜ਼ ਹੋਏਗੀ। ਇਹ ਫਿਲਮ ਭਾਰਤੀ ਸੁਪਰ ਹੀਰੋ ਜੋਨਰ ਵਿੱਚ ਇੱਕ ਬਿਲਕੁਲ ਨਵਾਂ ਅਤੇ ਇਮੋਸ਼ਨਲ ਰੰਗ ਜੋੜਦੀ ਨਜ਼ਰ ਆਉਂਦੀ ਹੈ। ਫਿਲਮ ਇੱਕ ਅਜਿਹੀ ਦੁਨੀਆ ਵਿੱਚ ਲੈ ਕੇ ਜਾਂਦੀ ਹੈ ਜਿੱਥੇ ਕਲਪਨਾ, ਮਾਸੂਮੀਅਤ ਅਤੇ ਰਹੱਸ ਮਿਲ ਕੇ ਇੱਕ ਅਨੋਖਾ ਸਿਨੇਮਾਈ ਐਕਸਪੀਰੀਅੰਸ ਰਚਦੇ ਨੇ। ਭਾਰਤੀ ਸਿਨੇਮਾ ਵਿੱਚ ਸਮੇਂ ਦੇ ਨਾਲ ਲਵ ਸਟੋਰੀਜ਼ ਨੂੰ ਪੇਸ਼ ਕਰਨ ਦਾ ਤਰੀਕਾ ਕਾਫੀ ਬਦਲ ਗਿਆ ਹੈ। ਦਰਸ਼ਕਾਂ ਨੂੰ ਅਜਿਹੀਆਂ ਫਿਲਮਾਂ ਜ਼ਿਆਦਾ ਪਸੰਦ ਆਉਂਦੀਆਂ ਨੇ ਜਿਸ ਵਿੱਚ ਮਿਊਜ਼ਿਕ ਕਹਾਣੀ ਦਾ ਅਹਿਮ ਹਿੱਸਾ ਹੁੰਦਾ ਹੈ। ਇਸੇ ਕੜੀ ਵਿੱਚ ਨਵੀਂ ਫਿਲਮ ਸਾਈਕਲ ਗੈਪ ਕਾਫੀ ਚਰਚਾ ਵਿੱਚ ਹੈ। ਇਹ ਫਿਲਮ ਇੱਕ ਮਿਊਜ਼ੀਕਲ ਟ੍ਰਾਇੰਗਲ ਲਵ ਸਟੋਰੀ ਹੈ ਜਿਸ ਵਿੱਚ ਸੰਗੀਤ ਕਿਰਦਾਰਾਂ ਦੀਆਂ ਭਾਵਨਾਵਾਂ ਨੂੰ ਜੋੜਨ ਵਾਲਾ ਪੁਲ ਬਣੇਗਾ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਨਵਾਜ਼ ਦੇ ਨਾਲ ਅਦਾਕਾਰਾ ਸ਼ੇਰੀ ਅਗਰਵਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਬਾਲੀਵੁੱਡ ਐਕਟ੍ਰੈਸ ਸੋਨਾਕਸ਼ੀ ਸਿਨਹਾ ਦੀ ਆਉਣ ਵਾਲੀ ਫਿਲਮ ਸਿਸਟਮ ਨੂੰ ਲੈ ਕੇ ਚਰਚਾ ਵਿੱਚ ਹੈ। ਸਿਸਟਮ ਵਿੱਚ ਕਾਨੂੰਨ, ਨਿਆਂ ਅਤੇ ਸੱਤਾ ਦੇ ਦਰਮਿਆਨ ਚੱਲਣ ਵਾਲੀ ਖਿੱਚੋਤਾਣ ਨੂੰ ਵਿਖਾਇਆ ਜਾਏਗਾ। ਇਹ ਫਿਲਮ ਇੱਕ ਅਜਿਹੀ ਕਹਾਣੀ ਲੈ ਕੇ ਆ ਰਹੀ ਹੈ ਜਿਸ ਵਿੱਚ ਦੋ ਵੱਖ ਵੱਖ ਦੁਨੀਆਂ ਦੀਆਂ ਮਹਿਲਾਵਾਂ ਇਕੱਠੇ ਆ ਕੇ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਸਿਸਟਮ 22 ਮਈ 2026 ਨੂੰ ਪ੍ਰਾਈਮ ਵੀਡੀਓ ਤੇ ਰਿਲੀਜ਼ ਹੋਏਗੀ। ਬਾਲੀਵੁੱਡ ਗੱਪਸ਼ਪ ਵਿੱਚ ਅੱਜ ਇੰਨਾ ਹੀ। ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਹੋਰ ਬਾਲੀਵੁੱਡ ਦੀਆਂ ਤਾਜ਼ਾ ਖ਼ਬਰਾਂ ਲੈ ਕੇ। ਤਦ ਤੱਕ ਲਈ ਇਜਾਜ਼ਤ।
ਸਾਡਾ ਅੱਜ ਦਾ ਸਾਥ ਵੀ ਬਸ ਇੱਥੇ ਤੱਕ ਦਾ ਹੀ ਸੀ ਦੋਸਤੋ। ਹੁਣ ਮੈਨੂੰ ਸ਼ਾਇਨਾ ਕਾਲ ਰਾਣ ਦਾ ਇਜਾਜ਼ਤ। ਆਪਣਾ ਰੱਖੋ ਖਿਆਲ ਤੇ ਹਮੇਸ਼ਾ ਵਾਂਗ ਸੁਣਦੇ ਰਹੋ ਜੀ ਤੁਹਾਡਾ ਆਪਣਾ SBS ਪੰਜਾਬੀ। ਅੱਜ ਦੇ ਪ੍ਰੋਗਰਾਮ ਵਿੱਚ ਜਿੰਨੀਆਂ ਵੀ ਪੇਸ਼ਕਾਰੀਆਂ ਤੁਸੀਂ ਸੁਣੀਆਂ ਉਹ ਸਾਰੀਆਂ ਸਾਡੀ ਵੈਬਸਾਈਟ sbs.com.au/punjabi ਉੱਤੇ ਮੌਜੂਦ ਨੇ। ਇਸ ਤੋਂ ਇਲਾਵਾ ਤੁਹਾਨੂੰ ਸਾਡੀ ਵੈਬਸਾਈਟ ਉੱਤੇ ਲੇਖ, ਵੀਡੀਓ, ਪੋਡਕਾਸਟ ਤੇ ਹੋਰ ਬਹੁਤ ਕੁਝ ਮਿਲੇਗਾ। ਤੁਸੀਂ ਸਾਡੇ ਨਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਜੁੜੇ ਰਹਿ ਸਕਦੇ ਹੋ। ਸਾਡਾ ਹੈਂਡਲ ਹੈ ਜੀ SBS ਪੰਜਾਬੀ। ਜਾਂਦੇ ਜਾਂਦੇ ਤੁਹਾਡੀ ਨਜ਼ਰ ਹੈ ਜੀ ਇਹ ਗੀਤ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।